ਵਾਹਿਗੁਰੂ ਸਾਹਿਬ ਜੀਓ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿਚੇ ਮਾਇਆ ਪਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿਚੇ ਮਾਇਆ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ ਰਾਮ ਕਲੀ ਰਾਗ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਦੀ ਲੜੀਵਾਰ ਚੱਲਦੀ ਵਿਆਖਿਆ ਵਿਚੋਂ ਆਪ ਜੀ ਨੇ 29 ਨੰਬਰ ਪੌੜੀ ਦਾ ਪਾਠ ਸਰਵਨ ਕੀਤਾ ਹੈ। ਇਨ੍ਹਾਂ ਸ਼ਬਦਾਂ ਵਿਚ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਮਾਇਆ ਦੀ ਵਿਆਖਿਆ ਕੀਤੀ। ਇਹ ਮਾਇਆ ਸ਼ਬਦ ਗੁਰਬਾਣੀ ਵਿਚ ਬਹੁਤ ਵਾਰੀ ਆਏਗਾ। ਸਤਿਗੁਰਾਂ ਨੇ ਇਕ ਬਚਨ ਅੱਜ ਅਖੀਰ ਤੇ ਕਿਹਾ ਕਿ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿਚੇ ਮਾਇਆ ਪਾਇਆ। ਇਸ ਤਰ੍ਹਾਂ ਦੀ ਕੋਈ ਜੁਗਤ, ਇਸ ਤਰ੍ਹਾਂ ਦੀ ਕਲਾ ਸਿਸਟਮ ਸਾਡੇ ਹੱਥ ਵਿਚ ਆ ਜਾਏ ਕਿ ਮਾਇਆ ਵਿਚ ਰਹਿ ਕੇ ਅਸੀਂ ਰੱਬ ਨਾਲ ਜੁੜ ਜਾਈਏ, ਕੋਈ ਤਰੀਕਾ ਸਾਨੂੰ ਮਿਲ ਜਾਏ। ਇਹ ਤਰੀਕਾ ਲੱਭਣ ਵਾਸਤੇ ਧਾਰਮਿਕ ਲੋਕ ਬਹੁਤ ਯਤਨ ਕਰਦੇ ਨੇ, ਕਿਉਂਕਿ ਉਨ੍ਹਾਂ ਨੂੰ ਸਮਝ ਵਿਚ ਆ ਜਾਂਦਾ ਹੈ ਕਿ ਬਿਨ ਨਾਵੈ ਜੀਵਨ ਨਾ ਥੀਐ, ਨਾਮ ਤੋਂ ਬਿਨਾਂ ਜੀਵਨ ਕਿਸੇ ਕੰਮ ਦਾ ਨਹੀਂ। ਪਰ ਮਾਇਆ ਤੋਂ ਬਿਨਾਂ ਵੀ ਜੀਵਨ ਕਿਸੇ ਕੰਮ ਦਾ ਨਹੀਂ, ਦੋ ਚੀਜ਼ਾਂ ਇਕੱਠੀਆਂ ਰੱਖਣੀਆਂ ਪੈਣਗੀਆਂ। ਪਾਣੀ ਤੇ ਅੱਗ ਇਕੱਠਾ ਕਿਵੇਂ ਰਹਿ ਸਕੇ? ਜਿੱਥੇ ਅੱਗ ਹੈ ਪਾਣੀ ਪਾਇਆ ਅੱਗ ਬੁੱਝਦੀ ਏ, ਤੇ ਜੇ ਅੱਗ ਬਲਦੀ ਉੱਥੇ ਪਾਣੀ ਕੰਮ ਨਹੀਂ ਕਰਦਾ। ਮਾਇਆ ਤੇ ਧਰਮ ਦਾ ਕੀ ਅਰਥ ਹੈ? ਪਾਣੀ ਤੇ ਅੱਗ ਦਾ ਸੁਮੇਲ, ਇਨ੍ਹਾਂ ਦੋਵਾਂ ਨੂੰ ਇਕੱਠਿਆਂ ਕੌਣ ਰੱਖ ਸਕਦਾ ਹੈ? ਬੱਕਰੀ ਤੇ ਸ਼ੇਰ ਇੱਕੋ ਥਾਂ ਤੋਂ ਕਿਵੇਂ ਪਾਣੀ ਪੀ ਸਕਦੇ ਨੇ? ਇਹ ਸਵਾਲ ਹੈ ਜੀਵਨ ਦਾ। ਤੇ ਗੁਰੂ ਰਾਮਦਾਸ ਜੀ ਨੇ ਫਿਰ ਜਵਾਬ ਵੀ ਦਿੱਤਾ, ਬੱਕਰੀ ਸਿੰਘ ਇੱਕ ਤੈ ਥਾਂ ਰੱਖ ਹੈ, ਮਨ ਹਰ ਜਪ ਭਰਮ ਪਉ ਦੂਰ ਕੀਜੈ। ਸ਼ੇਰ ਤੇ ਬੱਕਰੀ ਮਨੁੱਖ ਦੇ ਜੀਵਨ ਦੇ ਅੰਦਰ ਹੀ ਨੇ। ਸ਼ੇਰ ਦਾ ਅਰਥ ਹੈ ਮਨੁੱਖ ਦੀ ਆਤਮਾ, ਮਨੁੱਖ ਦੀ ਅੰਸ਼। ਬੱਕਰੀਆਂ ਦਾ ਅਰਥ ਹੈ ਮਨੁੱਖ ਦੀਆਂ ਸਾਰੀਆਂ ਇੰਦਰੀਆਂ, ਆ ਜਿਹੜੀਆਂ ਅੱਖਾਂ ਨੇ, ਚਮੜੀ ਹੈ, ਜ਼ੁਬਾਨ ਹੈ, ਨਾਸਕਾ ਹੈ, ਇਹਨਾਂ ਦਾ ਜਿਹੜਾ ਵਿੱਚ ਜਿਹਨੂੰ ਆਤਮਾ ਕਹਿੰਦੇ ਨੇ ਬਾਣੀ ਵਿੱਚ, ਜਿਹਨੂੰ ਜੋਤ ਕਹਿੰਦੇ ਨੇ ਸਤਿਗੁਰੂ, ਕਿ ਹਰ ਤੁਮ ਮੈਂ ਜੋਤ ਰੱਖੀ, ਭਾਵੇਂ ਉਹਨੂੰ ਕੁਝ ਵੀ ਕਹਿ ਲਵੋ, ਜਿੰਦ ਕਹਿ ਲਵੋ, ਚੇਤਨਾ, ਆਤਮਾ, ਜੋਤ, ਉਸ ਜੋਤ ਦਾ ਤੇ ਇਹਨਾਂ ਇੰਦਰੀਆਂ ਦਾ, ਜਿਹੜੀਆਂ ਅੱਖਾਂ ਨੇ, ਕੰਨ ਨੇ, ਨਾਸਕਾ, ਇਹਨਾਂ ਦਾ ਜਿਹੜਾ ਆਪਸ ਵਿੱਚ ਸੰਪਰਕ ਬਣਦਾ ਨਾ, ਉਹਨੂੰ ਮਨ ਕਹਿੰਦੇ ਨੇ, ਜਿਹੜੀ ਚੀਜ਼ ਇਹਨਾਂ ਦੋਵਾਂ ਨੂੰ ਆਪਸ ਵਿੱਚ ਜੋੜਦੀ ਹੈ। ਮਨ ਦਾ ਹੋਰ ਕੋਈ ਸਰੂਪ ਨਹੀਂ ਹੈ, ਇਹ ਮਨ ਲਗਾਤਾਰ ਨਹੀਂ ਰਹਿੰਦਾ, ਵਿੱਚ ਵਿੱਚ ਮਨ ਖਤਮ ਵੀ ਹੋ ਜਾਂਦਾ ਹੈ। ਤੁਸੀਂ ਵੇਖਦੇ ਹੋਵੋਗੇ ਕਈ ਵਾਰੀ ਮਨ ਨਹੀਂ ਰਹਿੰਦਾ, ਬੈਠਿਆਂ ਬੈਠਿਆਂ ਮਨ ਗਾਇਬ ਹੋ ਜਾਂਦਾ ਹੈ ਕਿਤੇ। ਕਦੋਂ ਹੁੰਦਾ ਹੈ? ਜਦੋਂ ਸਰੀਰ ਦੀ ਜ਼ਿਆਦਾ ਸ਼ਕਤੀ ਇਕਾਗਰ ਹੋ ਜਾਂਦੀ ਹੈ, ਅੰਤਰਮੁਖੀ ਹੋ ਜਾਂਦੀ ਹੈ, ਉਦੋਂ ਮਨ ਨਹੀਂ ਰਹਿੰਦਾ। ਉਦੋਂ ਫਿਰ ਮਨੁੱਖ ਸੁੱਖ ਮਹਿਸੂਸ ਕਰਦਾ ਹੈ, ਜਦੋਂ ਮਨ ਨਾ ਰਵੇ। ਇਹ ਜ਼ਰੂਰੀ ਨਹੀਂ ਵੀ ਧਰਮ ਵਿੱਚ ਹੀ ਹੁੰਦਾ ਹੈ, ਕਈ ਵਾਰੀ ਇਹ ਬਾਹਰਮੁਖੀ ਵੀ ਹੋ ਜਾਂਦਾ ਹੈ। ਮਨੁੱਖ ਕਿਸੇ ਸਕਰੀਨ ਦੇ ਉੱਤੇ ਇਸ ਤਰ੍ਹਾਂ ਦੇ ਸੀਨ ਦੇ ਵਿੱਚ ਗਵਾਚ ਜਾਂਦਾ ਹੈ, ਵੇਖਦਿਆਂ ਵੇਖਦਿਆਂ ਉਹਦਾ ਮਨ ਅੰਦਰੋਂ ਉਸ ਸਾਰੇ ਸੀਨ ਦੇ ਵਿੱਚ, ਸਾਰੀ ਫਿਲਮ ਵਿੱਚ ਗਵਾਚ ਜਾਂਦਾ ਹੈ। ਉਦੋਂ ਬੰਦੇ ਨੂੰ ਫਿਰ ਦੁੱਖ ਮਹਿਸੂਸ ਨਹੀਂ ਹੁੰਦਾ। ਜਦੋਂ ਮਨ ਸਾਰਾ ਨਿਕਲ ਕੇ ਕਿਸੇ ਤਸਵੀਰ ਵਿੱਚ, ਕਿਸੇ ਫਿਲਮ ਵਿੱਚ, ਕਿਸੇ ਸਕਰੀਨ ਵਿੱਚ ਗਾਇਬ ਹੋ ਜਾਏ, ਬੜੇ ਧਿਆਨ ਨਾਲ ਉਹਨੂੰ ਵੇਖਣ ਲੱਗ ਪਏ ਤੇ ਧਿਆਨ ਦੇ ਰਾਹੀਂ ਮਨ ਸਾਰਾ ਸਰੀਰ ਵਿੱਚੋਂ ਨਿਕਲ ਕੇ ਉਹਦੇ ਵਿੱਚ ਚਲਾ ਜਾਏ, ਉਦੋਂ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਵੀ ਦੋ ਦੋ ਤਿੰਨ ਤਿੰਨ ਘੰਟੇ ਮਨੁੱਖ ਇੱਕੋ ਥਾਂ ਤੇ ਚੌਂਕੜਾ ਮਾਰ ਕੇ ਬੈਠਾ ਰਹਿੰਦਾ, ਨਾ ਉਹਦੇ ਗੋਡੇ ਪੀੜ ਹੁੰਦੇ ਨੇ, ਨਾ ਲੱਤਾਂ ਥੱਕਦੀਆਂ ਨੇ, ਨਾ ਉਸ ਨੂੰ ਗਰਮੀ ਲੱਗਦੀ ਹੈ, ਨਾ ਸਰਦੀ ਲੱਗਦੀ, ਨਾ ਭੁੱਖ ਯਾਦ ਰਹਿੰਦੀ ਹੈ। ਇਹ ਸਾਰਾ ਕੁਝ ਕਿਉਂ ਖਤਮ ਹੋ ਗਿਆ ਜਿਹੜਾ ਦੁਖੀ ਕਰਦਾ ਸਾਨੂੰ? ਆ ਰੱਬ ਦੀ ਗੱਲ ਸੁਣਨ ਲੱਗਿਆਂ ਕਿੰਨੀ ਹਲਚਲ ਹੁੰਦੀ ਹੈ ਸਰੀਰ ਦੇ ਵਿੱਚ, ਕਦੀ ਲੱਤਾਂ ਵਿੱਚ ਕਾਲ ਪੈਂਦੀ ਏ, ਕਦੀ ਸਿਰ ਦੁਖਦਾ ਹੈ, ਕਦੀ ਨੀਂਦ ਆਉਂਦੀ ਹੈ। ਇਹ ਸਾਰਾ ਸਰੀਰ ਹਲਚਲ ਕਿਉਂ ਕਰਦਾ ਹੈ? ਕਿਉਂਕਿ ਮਨ ਅੰਦਰ ਦੌੜ ਭੱਜ ਕਰਦਾ, ਉਹਦੇ ਨਾਲ ਸਰੀਰ ਹਿੱਲਦਾ ਨਹੀਂ, ਤੇ ਸਰੀਰ ਵਿਚਾਰੇ ਦਾ ਤੇ ਕੋਈ ਮਤਲਬ ਹੀ ਨਹੀਂ ਹੈ। ਜਦੋਂ ਮਨ ਗਵਾਚੇ ਉਥੋਂ ਸੁੱਖ ਸ਼ੁਰੂ ਹੁੰਦਾ ਹੈ। ਮਨ ਮਿਟੇ ਬੰਦੇ ਦੇ ਜੀਵਨ, ਮਨ ਹੀ ਦੁੱਖ ਹੈ। ਇੱਕ ਲਫ਼ਜ਼ ਦੇ ਵਿੱਚ ਕਹੀਏ, ਜ਼ਿੰਦਗੀ ਵਿੱਚ ਜਿਹੜਾ ਦੁੱਖ ਹੈ ਉਹ ਕੀ ਹੈ? ਮਨ। ਮਨ ਦੁੱਖ ਹੈ ਜੀਵਨ ਦੇ ਵਿੱਚ। ਜਦੋਂ ਇਹ ਗਾਇਬ ਹੋ ਜਾਏ ਉਥੋਂ ਦੁੱਖ ਚਲਾ ਜਾਂਦਾ ਹੈ। ਆ ਜਿਹੜੇ ਨਸ਼ਾ ਪੀਣ ਵਾਲੇ ਲੋਕ ਨੇ ਇਸ ਵਕਤ, ਬਹੁਤ ਸਾਰੇ ਪੀ ਕੇ ਬੈਠੇ ਹੋਣਗੇ, ਉਹ ਕਾਹਦੇ ਵਾਸਤੇ ਇਹ ਨਸ਼ਾ ਵਰਤਦੇ ਨੇ? ਇਹ ਉਹਨਾਂ ਦੀ ਮਜਬੂਰੀ ਵੀ ਹੈ। ਨਸ਼ਾ ਮਨ ਨੂੰ ਗਾਇਬ ਕਰਦਾ ਹੈ, ਦਿਮਾਗ ਦੇ ਉਹ ਸੈੱਲ ਬੰਦ ਕਰਦਾ ਜਿਹਦੇ ਰਾਹੀਂ ਮਨ ਚਲਾਏ ਮਨ ਹੁੰਦਾ ਹੈ। ਫਿਰ ਉਹ ਕਹਿੰਦੇ ਨੇ ਇਹਦੇ ਵਿੱਚ ਬੜਾ ਆਨੰਦ ਹੈ, ਆ ਜਿਹੜਾ ਪੀ ਰਹੇ। ਅਸਲ ਵਿੱਚ ਪਤਾ ਨਹੀਂ ਵੀ ਇਹਦੇ ਵਿੱਚ ਆਨੰਦ ਨਹੀਂ, ਇਹ ਤੇ ਇੱਕ ਦਵਾਈ ਜਾਂ ਇਹ ਦਾਰੂ ਜਿਹਨੂੰ ਕਹਿੰਦੇ ਸ਼ਰਾਬ ਜਿਹੜਾ ਹੈ, ਇਹਨੇ ਮਨ ਨੂੰ ਉਥੇ ਬੰਦ ਕੀਤਾ ਤੇ ਇਹਦਾ ਫਿਰ ਸਹਾਰਾ ਕਈ ਵਾਰੀ ਧਾਰਮਿਕ ਲੋਕ ਦੁਨੀਆਂ ਵਿੱਚ ਜੋਗੀਆਂ ਨੇ, ਸਿੱਧਾਂ ਨੇ ਮਿਲਿਆ ਨਸ਼ਾ ਵਰਤਦੇ ਰਹੇ। ਤੁਹਾਨੂੰ ਸ਼ਾਇਦ ਪਤਾ ਵੀ ਹੋਵੇਗਾ, ਸੁਣਿਆ ਹੋਵੇਗਾ ਕਿਸੇ ਵਿਆਖਿਆ ਵਿੱਚ ਵੀ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਜਦੋਂ ਸਿੱਧਾਂ ਕੋਲ ਗਏ ਸਨ ਨਾਨਕ ਮਤਾ ਸਾਈਡ ਤੇ ਉਹਨਾਂ ਸੱਜਣਾਂ ਨੇ ਅੱਗੇ ਪਿਆਲਾ ਭਰ ਕੇ ਰੱਖ ਦਿੱਤਾ ਸੀ, ਸ਼ਾਮ ਦਾ ਵਕਤ ਸੀ। ਤੁਸੀਂ ਸਵਾਦੀ ਕਿਵੇਂ ਲਾਉਂਦੇ ਹੋ? ਅਸੀਂ ਤਾਂ ਪੀ ਕੇ ਲਾਉਂਦੇ ਹਾਂ। ਪੀਂਦੇ ਸਨ ਬਹੁਤ ਸਾਰੇ। ਭੰਗ ਦੀ ਵਰਤੋਂ ਤੇ ਆਮ ਹੀ ਅਜੇ ਵੀ ਬਹੁਤ ਸਾਰੇ ਫਿਰਕੇ ਨੇ। ਭਾਰਤ ਵਿਚ ਕਈ ਇਸ ਤਰ੍ਹਾਂ ਦੇ ਮੰਦਰ ਨੇ ਜਿਨ੍ਹਾਂ ਵਿਚ ਅਜੇ ਵੀ ਸ਼ਰਾਬ ਚੜਦਾ ਹੈ, ਨਸ਼ਾ ਚੜਦਾ ਹੈ। ਭੰਗ ਦੀ ਵਰਤੋਂ ਤੇ ਬਹੁਤ ਸਾਰੇ ਫਿਰਕੇ ਅਜੇ ਵੀ ਕਰਦੇ ਨੇ। ਉਨ੍ਹਾਂ ਨੇ ਜਦੋਂ ਅੱਗੇ ਰੱਖਿਆ, ਗੁਰੂ ਨਾਨਕ ਸਾਹਿਬ ਨੇ ਕਿਹਾ ਕੀ ਹੈ, ਸ਼ਾਇਦ ਉਹਦਾ ਨਾਮ ਭਰਥਰੀ ਸੀ। ਕਹਿਣ ਲੱਗੇ ਇਹ ਇਕ ਤਰ੍ਹਾਂ ਦਾ ਦਾਰੂ ਹੈ, ਨਸ਼ਾ ਹੈ। ਜਦੋਂ ਅਸੀਂ ਸਮਾਧੀ ਲਾਉਣੀ ਹੁੰਦੀ ਹੈ, ਪੀ ਲੈਂਦੇ ਹਾਂ, ਸਾਰੀ ਰਾਤ ਮਨ ਟਿਕਿਆ ਰਹਿੰਦਾ ਹੈ। ਖਿਆਲ ਕਰਨਾ, ਇਹ ਉਹਦਾ ਸਹਾਰਾ ਲੈ ਰਹੇ ਨੇ ਮਨ ਨੂੰ ਰੋਕਣ ਵਾਸਤੇ, ਕਿਉਂਕਿ ਪਤਾ ਹੈ ਇਸ ਦੁਨੀਆਂ ਵਿਚ ਜਿੰਨੇ ਵੀ ਸਾਧਨ ਅਸੀਂ ਲੱਭ ਰਹੇ ਹਾਂ ਉਹਦੇ ਪਿੱਛੇ ਇਹੀ ਮੈਥ, ਇਹੀ ਹਿਸਾਬ ਕੰਮ ਕਰਦਾ, ਸਾਡਾ ਮਨ ਗਾਇਬ ਹੋ ਗਏ, ਕਿਉਂਕਿ ਇਹ ਦੁੱਖ ਦਾ ਕਾਰਨ ਹੈ। ਇਹੀ ਚੰਚਲ ਕਰਦਾ, ਇਹੀ ਦੁੱਖ ਸੁੱਖ ਮਹਿਸੂਸ ਕਰਾਉਂਦਾ, ਇਹੀ ਬੰਦੇ ਨੂੰ ਚਿੰਤਾ ਲਾਉਂਦਾ, ਮੈਂ ਕੀ ਕਰਾਂਗਾ, ਕਿਵੇਂ ਹੋਵੇਗਾ। ਇਹ ਸਭ ਕੁਝ ਮਨ ਤੋਂ ਚੱਲਦਾ ਹੈ। ਉਨ੍ਹਾਂ ਨੇ ਕਿਹਾ, ਮਹਾਰਾਜ ਸਮਾਧੀ ਲਾਉਣ ਲੱਗਣਿਆ ਨਹੀਂ ਟਿਕਦਾ। ਇਹ ਤਿੰਨ ਤਰ੍ਹਾਂ ਦੀਆਂ ਕਾਰਵਾਈਆਂ ਨੇ, ਜਾਂ ਤੇ ਅੰਦਰ ਦੌੜੇਗਾ, ਖਿਆਲ ਪੈਦਾ ਕਰੇਗਾ, ਜਾਂ ਫਿਰ ਬੰਦੇ ਨੂੰ ਉਠਾ ਲਏਗਾ ਮਨ, ਜੇ ਉਹ ਨਾਮ ਦੇ ਨਾਲ ਜੁੜਿਆ ਹੋਇਆ ਤੇ ਅੰਦਰ ਕਾਹਲ ਪਾਏਗਾ। ਤੁਸੀਂ ਕਈ ਵਾਰੀ ਇਹਦਾ ਤਜਰਬਾ ਕਰ ਲੈਣਾ, ਜੇ ਆ ਸਾਜੇ ਵਾਜੇ ਵੱਜਦੇ ਰਹਿਣ ਫਿਰ ਤਾਂ ਠੀਕ ਰਹਿੰਦਾ ਕੰਮ, ਮਨ ਨੂੰ ਖੁਰਾਕ ਮਿਲਦੀ ਰਹਿੰਦੀ ਨਾਲੋਂ ਨਾਲ। ਕੀਰਤਨ ਤਾਂ ਹੀ ਗੁਰੂ ਸਾਹਿਬ ਨੇ ਦਿੱਤਾ ਸੀ, ਕੀਰਤਨ ਮਨ ਦੀ ਵੀ ਥੋੜੀ ਥੋੜੀ ਖੁਰਾਕ ਦਿੰਦਾ, ਨਾਲ ਆ ਜਿਹੜੇ ਸੰਗੀਤ ਵੱਜਦੇ ਨਾ, ਇਹ ਸਾਰੇ ਮਨ ਨੂੰ ਰੋਕਣ ਵਾਸਤੇ ਨੇ, ਕਿ ਕਿਉਂਕਿ ਮਨ ਥੋੜਾ ਜਿਹਾ ਸੰਗੀਤ ਨਾਲ ਰੁਕਦਾ ਹੈ, ਨਾਲ ਕੋਈ ਸਾਜ ਵੱਜੇ, ਕੋਈ ਇਸ ਤਰ੍ਹਾਂ ਦਾ ਸਾਜ ਆਦਿਕ ਵੱਜੇ ਤੇ ਮਨ ਰੁਕਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਇਹਨੂੰ ਵਰਤਿਆ, ਇਹਦੇ ਨਾਲ ਮਨ ਰੁਕਦਾ ਵੀ ਹੈ ਤੇ ਮਨ ਇਹਦੇ ਨਾਲ ਵਿਕਾਰੀ ਵੀ ਹੁੰਦਾ ਹੈ। ਸੰਗੀਤ ਨਾਲ ਗਲਤ ਸੰਗੀਤ ਹੋਵੇ ਵਿਕਾਰ ਪੈਦਾ ਹੁੰਦੇ ਨੇ, ਠੀਕ ਸੰਗੀਤ ਹੋਵੇ ਤੇ ਨਾਮ ਪੈਦਾ ਹੁੰਦਾ ਹੈ। ਦਸਤਗੀਰ ਨੇ ਇਹ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਤੁਸੀਂ ਰਬਾਬ ਕਿਉਂ ਚੁੱਕੀ ਹੈ, ਇਹ ਤੇ ਸ਼ੈਤਾਨ ਦਾ ਘਰ ਹੈ ਜਿਹੜਾ ਸੰਗੀਤ ਦੇ ਵਾਸ਼ਨਾ ਪੈਦਾ ਕਰਦਾ, ਲੋਕ ਇਹਦੇ ਨਾਲ ਨੱਚਦੇ ਨੇ, ਟੱਪਦੇ ਨੇ, ਵਾਸ਼ਨਾ ਪੈਦਾ ਹੁੰਦੀ ਹੈ। ਸਤਿਗੁਰਾਂ ਨੇ ਜਵਾਬ ਦਿੱਤਾ, ਦਸਤਗੀਰ ਸੰਗੀਤ ਦਾ ਇਹਦੇ ਵਿਚ ਕੋਈ ਗੁਨਾਹ ਨਹੀਂ। ਸੰਗੀਤ ਇਕ ਤਰੰਗ ਹੈ, ਜਦੋਂ ਵੱਜਦਾ ਇਹਦੇ ਵਿਚੋਂ ਤਰੰਗਾਂ ਉੱਠਦੀਆਂ ਨੇ, ਸਾਊਂਡ ਇਕ ਤਰੰਗਾਂ ਦੇ ਰੂਪ ਵਿਚ ਜਾਂਦਾ ਹੈ। ਤੇ ਤੈਨੂੰ ਮੈਂ ਦੱਸਣਾ ਚਾਹੁੰਦਾ, ਬੰਦੇ ਦਾ ਮਨ ਵੀ ਤਰੰਗਾਂ ਦਾ ਇਕ ਰੂਪ ਹੈ, ਤੇ ਤਰੰਗਾਂ ਨੂੰ ਰੋਕਣ ਵਾਸਤੇ ਤਰੰਗਾਂ ਚਾਹੀਦੀਆਂ ਨੇ। ਇਸ ਲਈ ਮੈਂ ਨਾਲ ਰਭਾਵ ਤਾਂ ਵਜਾਈਏ, ਇਕੱਲਾ ਸ਼ਬਦ ਤੇ ਸਿਰਫ ਬੜੇ ਸ਼ਕਤੀਸ਼ਾਲੀ ਲੋਕ ਸੁਣ ਸਕਦੇ ਨੇ। ਜੇ ਤੁਸੀਂ ਵਿਚਾਰ ਨਾਲ ਪੂਰਾ ਸਮਾਂ ਜੁੜਦੇ ਹੋ ਨਾ, ਤੇ ਗੁਰੂ ਦੀ ਬੜੀ ਧੰਨਵਾਦ ਕਰਨਾ, ਇਹ ਬੜਾ ਔਖਾ ਵਿਸ਼ਾ ਹੈ। ਵਿਚਾਰ ਸੁਣਨੀ ਬਹੁਤ ਔਖੀ ਹੈ, ਕਿਉਂਕਿ ਉਹਦੇ ਵਿਚ ਕੋਈ ਰਸ ਨਹੀਂ, ਮਨ ਨੂੰ ਕੋਈ ਰਸਤਾ ਨਹੀਂ ਮਿਲਦਾ, ਉਹਨੂੰ ਕੋਈ ਖੁਰਾਕ ਨਹੀਂ ਮਿਲਦੀ, ਕੋਈ ਸਾਜ ਨਹੀਂ, ਕੋਈ ਬਾਜਾ ਨਹੀਂ। ਪਰ ਕੀਰਤਨ ਤਾਂ ਦਿੱਤਾ ਗੁਰੂ ਸਾਹਿਬ ਨੇ, ਕਮਜ਼ੋਰ ਮਨ ਨਹੀਂ ਟਿਕਦਾ, ਨਾਲ ਨਾਲ ਸਾਜ ਕਦੀ ਕਦੀ ਉਹਦੇ ਵਿਚ ਬਹਿ ਗਿਆ, ਕਦੀ ਇਹਦਾ ਥੋੜਾ ਜਿਹਾ ਇਹਨੂੰ ਖੁੱਲਾ ਛੱਡ ਦਿੱਤਾ, ਕਦੀ ਫਿਰ ਰੋਕ ਲਿਆ, ਕਦੀ ਫਿਰ ਖੁੱਲਾ ਛੱਡ ਦਿੱਤਾ, ਫਿਰ ਰੋਕ ਲਿਆ, ਸਹਿਜੇ ਸਹਿਜੇ ਇਹਨੂੰ ਟਿਕਣ ਦੀ ਜਾਚ ਆ ਜਾਏ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਦਸਤਗੀਰ ਜੀ ਮਨ ਇੰਨੇ ਕਮਜ਼ੋਰ ਹੋ ਚੁੱਕੇ ਨੇ, ਬਈ ਇਹ ਸੰਗੀਤ ਤੋਂ ਬਿਨਾਂ ਨਹੀਂ ਜੇ ਟਿਕਣੇ, ਤਾਂ ਮੈਂ ਰਬਾਬ ਚੁੱਕੀ ਏ ਨਾਲ, ਤਾਂ ਮੈਂ ਰਾਗ ਪੜਨੇ ਸ਼ੁਰੂ ਕੀਤੇ ਨੇ, ਤੇ ਲੋਹੇ ਨੂੰ ਲੋਹੇ ਨਾਲ ਕੱਟਿਆ ਜਾ ਸਕਦਾ। ਜੇ ਸੰਗੀਤ ਦੇ ਨਾਲ ਵਾਸ਼ਨਾ ਪੈਦਾ ਹੁੰਦੀ ਏ ਤੇ ਸੰਗੀਤ ਨਾਲ ਰੱਬ ਦਾ ਪਿਆਰ ਵੀ ਪੈਦਾ ਹੋ ਸਕਦਾ ਹੈ। ਇਸ ਕਰਕੇ ਮੈਂ ਨਾਲ ਸੰਗੀਤ ਦੀ ਵਰਤੋਂ ਕੀਤੀ ਹੈ, ਇਸ ਕਰਕੇ ਮੈਂ ਇਹਦਾ ਸਹਾਰਾ ਲਿਆ ਹੈ, ਤੇ ਬੇਨਤੀ ਕਰ ਰਿਹਾ ਸਾਂ। ਇਹ ਸਾਰੇ ਸਹਾਰੇ ਨੇ ਮਨ ਨੂੰ ਟਿਕਾਉਣ ਵਾਸਤੇ। ਉਹਨਾਂ ਜੋਗੀਆਂ ਨੇ ਕਿਹਾ, ਮਹਾਰਾਜ ਤੁਸੀਂ ਕਹਿੰਦੇ ਹੋ ਬਿਨਾਂ ਇਹ ਛਕਣ ਤੋਂ ਸਾਡਾ ਤੇ ਮਨ ਟਿਕਦਾ ਹੀ ਨਹੀਂ ਸਮਾਧੀ ਵਿਚ। ਸਤਿਗੁਰਾਂ ਨੇ ਕਿਹਾ, ਫਿਰ ਇਹ ਜਿਹੜਾ ਇਹ ਪੀਣ ਨਾਲ ਜਿਹੜੀ ਤੁਹਾਡੀ ਸਮਾਧੀ ਲੱਗਦੀ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ, ਇਹ ਤੁਹਾਡੇ ਸਰੀਰ ਨੂੰ ਰੋਕ ਦਿੰਦਾ ਹੈ, ਸਵੇਰ ਤੱਕ ਰੁਕਿਆ ਰਹਿੰਦਾ, ਮਨ ਅੰਦਰ ਜੰਮ ਜਾਂਦਾ, ਸਾਫ਼ ਨਹੀਂ ਹੁੰਦਾ। ਗੁਰਮਤ ਦਾ ਜਿਹੜਾ ਸਾਡਾ ਵਿਸ਼ਾ ਹੈ, ਗੁਰੂ ਸਾਹਿਬ ਨੇ ਕਿਹਾ ਇਹ ਦੋ ਤਰ੍ਹਾਂ ਦੇ ਪੰਥ ਨੇ ਧਿਆਨ ਦੇਣਾ। ਹਠ ਯੋਗ, ਯੋਗ ਕੀ ਹੈ, ਯੋਗ ਕੀ ਹੈ, ਸਮਾਧੀ ਲਾਉਣੀ ਕੀ ਹੈ। ਅੱਜ ਵੀ ਬੜੇ ਸੈਂਟਰ ਚੱਲਦੇ ਨੇ ਮੈਡੀਟੇਸ਼ਨ ਦੇ, ਉਹ ਮਨ ਨੂੰ ਟਿਕਾ ਦੇਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕੁਝ ਇਸ ਤਰ੍ਹਾਂ ਦੀਆਂ ਯੁਗਤਾਂ ਹੈਨ ਜਿਹਦੇ ਨਾਲ ਸਰੀਰ ਤੇ ਮਨ ਅੱਠ ਅੱਠ ਘੰਟੇ ਇੱਕੋ ਥਾਂ ਤੇ ਟਿਕ ਸਕਦਾ ਹੈ। ਇਸ ਤਰ੍ਹਾਂ ਦੀਆਂ ਯੁਗਤਾਂ ਹੈਨ, ਪਰ ਉਹ ਪਤਾ ਕੀ ਹੈ, ਉਹ ਐਲੋਪੈਥਿਕ ਇਲਾਜ ਹੈ। ਐਲੋਪੈਥਿਕ ਦਾ ਮਤਲਬ ਜਿਹਨੂੰ ਅਸਿੱਧੀ ਬੋਲੀ ਵਿੱਚ ਆਪਾਂ ਕਹਿੰਦੇ ਅੰਗਰੇਜ਼ੀ ਦਵਾਈਆਂ ਨੇ, ਉਹ ਇਕਦਮ ਤੁਹਾਨੂੰ ਆਰਾਮ ਦੇਣਗੀਆਂ, ਜੜ ਵਿੱਚੋਂ ਰੋਗ ਨਹੀਂ ਕੱਢਣਗੇ। ਗੁਰਮਤ ਕੀ ਹੈ, ਗੁਰੂ ਦੀ ਮਤ ਕੀ ਹੈ, ਗੁਰੂ ਦੀ ਮਤ ਹੈ ਹੋਮਿਓਪੈਥੀ, ਜਿਹੜੀ ਇੰਨੀ ਜਲਦੀ ਕੰਮ ਨਹੀਂ ਕਰਦੀ ਪਰ ਜੜ ਵਿੱਚੋਂ ਬਿਮਾਰੀ ਕੱਢਦੀ ਹੈ, ਉਹ ਅੰਦਰ ਨੂੰ ਸਾਫ ਕਰਦੀ ਹੈ। ਮਨ ਦੋ ਤਰ੍ਹਾਂ ਨਾਲ ਟਿਕਦਾ ਹੈ, ਜੋਗੀ ਮਨ ਟਿਕਾਉਂਦੇ ਨੇ ਧਿਆਨ ਦੇ ਜ਼ੋਰ ਨਾਲ, ਉਹਨੂੰ ਰੋਕ ਦਿੰਦੇ ਨੇ। ਉਹ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਸੱਪ ਤੁਰਿਆ ਜਾਂਦਾ ਸੀ, ਬਰਫ਼ ਆ ਗਈ ਅੱਗੇ, ਬਰਫ਼ ਦੇ ਵਿੱਚ ਸੱਪ ਦਾ ਸਰੀਰ ਫਸ ਗਿਆ ਤੇ ਬਰਫ਼ ਨੇ ਸੱਪ ਨੂੰ ਸੁੰਨ ਕਰ ਦਿੱਤਾ। ਜਿਹੜਾ ਕੋਲੋਂ ਲੰਘਿਆ ਉਹਨੇ ਵੇਖਿਆ ਸੱਪ ਤੇ ਮਰਿਆ ਪਿਆ ਹੈ, ਪਰ ਉਹ ਮਰਿਆ ਨਹੀਂ ਹੈ, ਉਹ ਹਾਲਾਤ ਦੇ ਨਾਲ ਠੰਡਾ ਹੋ ਗਿਆ ਹੈ, ਬਰਫ਼ ਵਿੱਚ ਆਉਣ ਕਰਕੇ ਜੰਮ ਗਿਆ ਹੈ, ਹੁਣ ਡੰਗ ਨਹੀਂ ਮਾਰ ਰਿਹਾ। ਪਰ ਇਹਨੂੰ ਜਿਉਂ ਹੀ ਗਰਮੀ ਮਿਲੇਗੀ, ਜਿਉਂ ਹੀ ਧੁੱਪ ਮਿਲੇਗੀ, ਉਸੇ ਵੇਲੇ ਫਿਰ ਡੰਗ ਮਾਰੇਗਾ। ਸਮਾਧੀ ਦਾ ਅਰਥ ਕੀ ਆ, ਜਿਹੜੀ ਮੈਡੀਟੇਸ਼ਨ, ਇਹ ਹੈ ਜ਼ਰੂਰ, ਕਿਸੇ ਦੇ ਖਿਲਾਫ਼ ਨਹੀਂ ਇਹ ਗੁਰਮਤ ਕਹਿ ਰਹੀ। ਯੋਗ ਦੇ ਨਾਲ ਮਨ ਨੂੰ, ਸਰੀਰ ਨੂੰ, ਸਵਾਸਾਂ ਨੂੰ ਸਾਧਿਆ ਜਾ ਸਕਦਾ, ਸਰੀਰ ਟਿਕ ਜਾਏਗਾ। ਕਈ ਵਾਰੀ ਕਈ ਗੁਰਮੁਖ ਕਹਿੰਦੇ ਨੇ ਅਸੀਂ ਕਰਨੇ ਆ ਇਸ ਤਰ੍ਹਾਂ, ਸਾਡਾ ਮਨ ਸਰੀਰ ਟਿਕ ਜਾਂਦਾ ਦੋ ਘੰਟੇ ਤੱਕ ਅਸੀਂ ਬਿਲਕੁਲ। ਪਰ ਇਹ ਖਿਆਲ ਰੱਖਣਾ, ਬਰਫ਼ ਪਈ ਹੋਈ ਹੈ, ਸੱਪ ਸੁੰਨ ਹੋ ਗਿਆ ਹੈ, ਹੋਰ ਕੁਝ ਵੀ ਨਹੀਂ ਹੈ, ਥੋੜਾ ਜਿਹਾ ਤਪਸ਼, ਬਾਹਰ ਨਿਕਲੇ ਨਹੀਂ, ਉਹ ਹੀ ਸੁਭਾਅ ਹੋਰ ਤੇਜ਼ੀ ਨਾਲ ਦੌੜੇਗਾ। ਸੱਪ ਨੂੰ ਧੁੱਪ ਲੱਗੀ ਨਹੀਂ, ਫਿਰ ਡੰਗ ਮਾਰਨਾ ਸ਼ੁਰੂ ਕਰ ਦਿੱਤਾ। ਇਸ ਲਈ ਯੋਗ ਮਤ ਦਾ ਅਰਥ ਵਕਤੀ ਤੌਰ ਤੇ ਸਮੇਂ ਵਾਸਤੇ ਰੋਕਣਾ ਮਨ ਨੂੰ, ਜਿਵੇਂ ਕਿਸੇ ਚੋਰ ਨੂੰ ਇੱਕ ਤਰੀਕਾ ਹੈ ਫੜ ਲੈਣਾ, ਫੜ ਕੇ ਕੈਦ ਕਰ ਦੇਣਾ, ਉਹ ਕੈਦੀ ਬਣ ਗਿਆ ਪਰ ਉਹਨੇ ਚੋਰੀ ਤਾਂ ਨਹੀਂ ਛੱਡੀ, ਉਹ ਕੈਦੀ ਹੈ, ਉਹ ਜ਼ਮਾਨਤ ਕਰਾਏਗਾ, ਜ਼ਮਾਨਤ ਕਰਕੇ ਰਿਹਾ ਹੋਵੇਗਾ, ਫਿਰ ਚੋਰੀ ਕਰੇਗਾ। ਇਸ ਸਮਾਧੀ ਦੇ ਕੀ ਅਰਥ ਨੇ ਜਿਹੜੀ ਧੱਕੇ ਨਾਲ ਲਾਈ ਜਾਂਦੀ ਹੈ, ਇਸ ਸਮਾਧੀ ਦੇ ਅਰਥ ਨੇ ਮਨ ਨੂੰ ਕੈਦ ਕਰ ਲੈਣਾ, ਕੈਦ ਕਰ ਲੈਣਾ, ਉਹ ਜ਼ਮਾਨਤ ਫਿਰ ਕਰਾ ਜਾਏਗਾ, ਉੱਠਣਾ ਪਏਗਾ, ਉਹ ਫਿਰ ਉਹੀ ਗਲਤ ਹਰਕਤ ਕਰੇਗਾ ਜਿਹਦੇ ਕਰਕੇ ਉਹਨੂੰ ਫੜਿਆ ਗਿਆ ਸੀ। ਗੁਰਮਤ ਕੀ ਹੈ, ਗੁਰਮਤ ਦਾ ਅਰਥ ਹੈ ਉਹਨੂੰ ਕੈਦ ਨਾ ਕਰਨਾ, ਉਹਨੂੰ ਚੋਰੀ ਦੇ ਵਿੱਚੋਂ ਬਾਹਰ ਕੱਢ ਲੈਣਾ, ਉਹਦੇ ਅੰਦਰੋਂ ਚੋਰੀ ਖਤਮ ਕਰ ਦੇਣੀ, ਇਹਨੂੰ ਗੁਰਮਤ ਕਹਿੰਦੇ, ਗੁਰਮਤ ਯੋਗ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਹੈ ਅਸੀਂ ਮਨ ਨੂੰ, ਹਾਂ ਠੀਕ ਹੈ, ਇਹ ਮੈਂ ਜ਼ਰੂਰ ਕਹਿਣਾ ਚਾਹਾਂਗਾ ਵੀ ਇਸ ਮਨ ਨੂੰ ਗੁਰਮਤ ਦੇ ਅੰਦਰ ਵੀ ਤਕਰੀਬਨ 35-40 ਫੀਸਦੀ ਤੱਕ ਜ਼ੋਰ ਦੇ ਕੇ ਰੋਕਣਾ ਚਾਹੀਦਾ ਹੈ, ਉਹਦੇ ਤੋਂ ਜ਼ਿਆਦਾ ਨਹੀਂ, ਇਹਦੇ ਉੱਤੇ ਜ਼ੋਰ ਪਾਉਣਾ ਚਾਹੀਦਾ, ਧੱਕਾ ਕਰਨਾ ਚਾਹੀਦਾ ਇਹਦੇ ਨਾਲ। ਪਰ ਸਤਿਗੁਰਾਂ ਨੇ ਕਿਹਾ ਮਨ ਦੇ ਟਿਕਾਉਣ ਦਾ ਇੱਕ ਹੋਰ ਬੜਾ ਵਧੀਆ ਤਰੀਕਾ, ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ, ਉਹ ਕਹਿੰਦੇ ਨੇ ਸੋਨੇ ਵਿੱਚ ਖੋਟ ਹੋਵੇ, ਉਹਨੂੰ ਕੁਠਾਲੀ ਵਿੱਚ ਪਾ ਕੇ ਗਰਮ ਕਰੀਏ ਤੇ ਜਦੋਂ ਉਹਦੇ ਥੱਲੇ ਅੱਗ ਬਲਦੀ ਉਹ ਵਿੱਚ ਕੁਠਾਲੀ ਦੇ ਬੜਾ ਦੌੜਦਾ, ਚੱਕਰ ਬੰਨ ਦਿੰਦਾ ਹੈ, ਬੜੀ ਤੇਜ਼ ਦੌੜਦਾ। ਜਿਹੜਾ ਸੋਨੇ ਦੇ ਕੰਮ ਕਰਦੇ ਉਹਨਾਂ ਨੂੰ ਪਤਾ ਹੈ, ਜਿਹੜੇ ਸੋਨੇ ਅੰਦਰ ਖੋਟ ਹੋਵੇ ਨਾ, ਉਹਨੂੰ ਜਦੋਂ ਅੱਗ ਦੇ ਉੱਤੇ ਰੱਖੀਏ ਤੇ ਅੱਗ ਜਦੋਂ ਤੇਜ਼ ਹੁੰਦੀ ਏ ਤੇ ਉਹ ਸੋਨਾ ਪੱਘਰਦਾ ਹੈ, ਉਹਦੀ ਮੈਲ ਕਰਕੇ ਉਹ ਬੜਾ ਦੌੜਦਾ ਹੈ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਕੰਚਨ ਅਸ਼ੁੱਧ ਜਿਉਂ ਕੁਠਾਰੀ ਠਹਿਰਾਤ ਨਹੀਂ, ਜਿਵੇਂ ਅਸ਼ੁੱਧ ਸੋਨਾ ਕੁਠਾਲੀ ਵਿੱਚ ਨਹੀਂ ਠਹਿਰਦਾ, ਬੜਾ ਭੱਜਦਾ, ਬਹੁਤ ਦੌੜਦਾ ਹੈ। ਸ਼ੁੱਧ ਭੈ ਨਿਹਚਲ ਮੌਣ ਨਾ ਬਕਤ ਹੈ, ਜਦੋਂ ਉਹ ਸ਼ੁੱਧ ਹੋ ਜਾਏ ਫਿਰ ਨਹੀਂ ਦੌੜਦਾ, ਰੁਕ ਜਾਂਦਾ ਹੈ। ਗੁਰੂ ਸਾਹਿਬ ਦਾ ਮਤਲਬ ਹੈ ਮਨ ਨੂੰ ਤੂੰ ਰੋਕਣ ਦੀ ਬਜਾਏ ਇਹਦੇ ਥੱਲੇ ਗੁਰੂ ਕੀ ਮਤ ਦੀ, ਗੁਰੂ ਕੇ ਸ਼ਬਦ ਦੀ ਅੱਗ ਬਾਲ, ਇਹਦੇ ਵਿੱਚ ਜਿਹੜੀ ਆ ਮੈਲ ਹੈ ਨਾ ਅੰਦਰ ਇੱਛਾਵਾਂ ਦੀ, ਗਲਤ ਮੰਗਾਂ ਨੇ ਜਿਹੜੀਆਂ, ਵਾਸ਼ਨਾਵਾਂ ਨੇ ਜਿਹੜੀਆਂ, ਗਲਤ ਭਾਵਨਾਵਾਂ ਨੇ, ਇਹ ਮਨ ਦੇ ਵਿੱਚੋਂ ਨਾਮ ਕੱਢ ਦੇਗਾ, ਉਹਨੂੰ ਸਾਫ਼ ਕਰੇਗਾ ਮਨ ਨੂੰ। ਜਦੋਂ ਮਨ ਸਾਫ਼ ਹੋ ਜਾਏਗਾ, ਸਾਫ਼ ਹੋਣ ਦੀ ਦੇਰ ਇਹਨੂੰ ਰੋਕਣ ਦੀ ਲੋੜ ਹੀ ਨਹੀਂ, ਇਹਦਾ ਦੌੜਨਾ ਕੋਈ ਸਿਗਨਲ ਦੇ ਰਿਹਾ ਵੀ ਕੋਈ ਖਰਾਬੀ ਅੰਦਰ ਇਹਦੇ। ਇਹਦੇ ਵਿਚਾਰਾ ਦੌੜ ਦੌੜ ਕੇ ਦੱਸ ਰਿਹਾ ਹੈ, ਜਿਵੇਂ ਕਿਸੇ ਬੱਚੇ ਦੇ ਪੇਟ ਵਿੱਚ ਦਰਦ ਹੁੰਦੀ ਹੋਵੇ ਤੇ ਉਹ ਵਿਚਾਰਾ ਲੇਟ ਨਹੀਂ ਲਵੇ, ਉਹ ਇਧਰ ਨੂੰ ਦੌੜੇ ਉਧਰ ਨੂੰ ਦੌੜੇ ਤਾਂ ਕਿ ਮੇਰੀ ਮਾਂ ਨੂੰ ਪਤਾ ਲੱਗ ਜਾਏ ਵੀ ਮੇਰੇ ਅੰਦਰ ਕੋਈ ਬਿਮਾਰੀ ਹੈ, ਇਹਦਾ ਇਲਾਜ ਕੀਤਾ ਜਾ ਸਕੇ। ਇਸ ਲਈ ਮਨ ਦਾ ਭਜਣਾ ਤੇ ਬੜਾ ਸ਼ੁਭ ਹੈ, ਇਹਦੇ ਤੋਂ ਘਬਰਾਉਣਾ ਨਹੀਂ ਚਾਹੀਦਾ। ਅਸੀਂ ਬੜੇ ਦੁਖੀ ਹਾਂ ਤੇ ਮਨ ਕਿਉਂ ਦੌੜਦਾ, ਇੱਥੇ ਬੜੀ ਚੰਗੀ ਗੱਲ ਇਹ ਦੱਸ ਰਿਹਾ ਉਹ ਸਾਨੂੰ ਦੱਸ ਰਿਹਾ ਬਈ ਸਾਡੇ ਅੰਦਰ ਵੀ ਮੇਰੇ ਵਿੱਚ ਕੋਈ ਨਾ ਕੋਈ ਚੱਕਰ ਪੈ ਗਿਆ, ਕੋਈ ਗਲਤ ਪਾ ਦਿੱਤੀਆਂ ਨੇ ਚੀਜ਼ਾਂ ਤੁਸੀਂ ਵਿੱਚ, ਕੁਝ ਗਲਤ ਕੀ ਪਾਈਏ। ਸਤਿਗੁਰੂ ਕਹਿੰਦੇ ਹੰਕਾਰ ਪਾ ਦਿੱਤਾ, ਵਾਸ਼ਨਾ ਪਾ ਦਿੱਤੀ, ਲੋਭ ਪਾ ਦਿੱਤਾ, ਸ਼ੰਕੇ ਪਾ ਦਿੱਤੇ ਨੇ, ਸ਼ੱਕ ਪਾ ਦਿੱਤਾ ਹੈ। ਇਸ ਲਈ ਉਹ ਭੱਜਦਾ ਹੈ, ਰੋਂਦਾ ਹੈ, ਦੌੜਦਾ ਹੈ, ਤੇ ਉਹਦੇ ਦੌੜਨ ਤੋਂ ਅੰਦਾਜ਼ਾ ਲਾ ਲੈਣਾ ਅਸੀਂ ਇਹਦੇ ਵਿੱਚ ਕੋਈ ਗਲਤ ਖੁਰਾਕ ਭੇਜ ਦਿੱਤੀ ਹੈ, ਬਿਮਾਰ ਹੋ ਗਿਆ ਹੈ। ਇਸ ਲਈ ਗੁਰਮਤ ਜਿਹੜੀ ਇਹ ਸਫਾਈ ਤੇ ਖੜੀ ਹੈ, ਰੋਕਣ ਤੇ ਨਹੀਂ। ਇਹਨੂੰ ਸਾਫ਼ ਕਰ, ਜਿੱਦਣ ਸਾਫ਼ ਹੋ ਜਾਏਗਾ ਆਪੇ ਰੁਕ ਜਾਏਗਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੂ ਹਰ ਫਿਰੇ ਕੈਦ ਕਬੀਰ ਕਬੀਰ। ਤੁਸੀਂ ਵੇਖਿਆ ਹੋਵੇਗਾ ਪੁਰਾਣੇ ਸਮੇਂ ਵਿੱਚ ਸ਼ੀਸ਼ੇ ਨਹੀਂ ਸੀ ਹੁੰਦੇ, ਜਦੋਂ ਸੂਰਜ ਗ੍ਰਹਿਣ ਲੱਗਦਾ ਸੀ ਨਾ, ਹੁਣ ਵਾਲੇ ਤੇ ਨੌਜਵਾਨਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੋਵੇਗਾ, ਕਿਉਂਕਿ ਹੁਣ ਤੇ ਸੂਰਜ ਉਦਣ ਵੀ ਨਹੀਂ ਵੇਖਿਆ ਜਿੱਦਣ ਪੂਰਨ ਪੂਰਾ ਚੜਿਆ ਹੋਵੇ। ਉਹ ਪੁਰਾਣੇ ਸਮੇਂ ਸਨ ਜਦੋਂ ਸੂਰਜ ਵੇਖਦੇ ਸਨ ਲੋਕ, ਹੁਣ ਕੌਣ ਦੇਖਦਾ ਹੈ। ਮੇਰੇ ਖਿਆਲ ਤੇ ਸਾਡੀ ਸਾਰੀ ਉਮਰ ਨਿਕਲ ਗਈ ਹੋਵੇਗੀ, ਇੰਨੇ ਅਸੀਂ ਬਿਜੇ ਹਾਂ ਕਿ ਸ਼ਾਇਦ ਸੂਰਜ ਤੇ ਚੰਦਰਮਾ ਤਾਰੇ ਆਕਾਸ਼ ਵੱਲ ਕਦੇ ਹੈ ਭੁੱਲ ਭੁਲੇਖੇ ਸਾਡੀ ਨਜ਼ਰ ਚਲੀ ਜਾਏ, ਇੰਨਾ ਫਸ ਗਿਆ ਮਨੁੱਖ ਕਾਰੋਬਾਰ ਵਿੱਚ। ਉਹ ਪੁਰਾਣੇ ਲੋਕ ਸਨ ਜਿਹੜੇ ਰੁੱਖਾਂ ਵੱਲ ਧਿਆਨ ਨਾਲ ਦੇਖ ਲੈਂਦੇ ਸਨ, ਜਿਹੜੇ ਸੂਰਜ ਨੂੰ ਚੰਗੀ ਤਰ੍ਹਾਂ ਵੇਖਦੇ ਸਨ, ਟਾਈਮ ਮਿਲ ਜਾਂਦਾ ਸੀ। ਅੱਜ ਕੱਲ ਤੇ ਕਈ ਵਾਰੀ ਘਰ ਦੇ ਜੀ ਯਾਦ ਕਰਨੇ ਔਖੇ ਹੋ ਜਾਂਦੇ ਨੇ, ਕਿਤੇ ਦੂਰ ਚਲੇ ਜਾਈਏ ਉਹਨਾਂ ਦੀ ਪਹਿਚਾਣ ਭੁੱਲ ਜਾਂਦੀ, ਕਿਉਂਕਿ ਉਹਨਾਂ ਨੂੰ ਵੀ ਵੇਖਣ ਦਾ ਟਾਈਮ ਨਹੀਂ ਮਿਲਦਾ, ਇਹਨਾਂ ਦੇ ਨੈਣ ਨਕਸ਼ ਕਿਵੇਂ ਦੇ ਨੇ। ਇੰਨਾ ਮਨੁੱਖ ਘਿਰ ਗਿਆ ਇਸ ਚੱਕਰ ਦੇ ਵਿੱਚ। ਉਹ ਪੁਰਾਣੇ ਲੋਕ ਸਨ, ਰਿਲੈਕਸ ਸਨ ਬਹੁਤ ਜ਼ਿਆਦਾ, ਟਿਕੇ ਹੋਏ, ਸਾਦੀ ਜ਼ਿੰਦਗੀ ਉਹਨਾਂ ਦੀ, ਦੌੜ ਭੱਜ ਤੋਂ ਖਾਲੀ। ਤੇ ਉਹ ਕੁਦਰਤ ਨੂੰ ਦੇਖਦੇ ਸਨ ਸੂਰਜ ਕਿਵੇਂ ਦਾ ਹੈ, ਔਰ ਜਦੋਂ ਸੂਰਜ ਗ੍ਰਹਿਣ ਲੱਗਦਾ ਸੀ ਉਦੋਂ ਉਹਨਾਂ ਦਾ ਚਿੱਤ ਕਰਦਾ ਸੀ ਸੂਰਜ ਵੇਖੀਏ ਵੀ ਕਿਵੇਂ ਵਿੱਚੋਂ ਕੱਟਿਆ ਗਿਆ। ਸਾਧਨ ਹੈ ਨਹੀਂ ਸਨ ਉਸ ਵਕਤ, ਕੋਈ ਟੀਵੀ ਨਹੀਂ ਸੀ ਜਿਹੜਾ ਦੱਸ ਸਕਦਾ। ਉਹ ਫਿਰ ਕਿਸੇ ਭਾਂਡੇ ਵਿੱਚ ਜਿਹੜਾ ਚੌੜਾ ਹੁੰਦਾ ਸੀ ਉਹਨੂੰ ਬਾਹਰ ਧੁੱਪ ਵਿੱਚ ਰੱਖ ਕੇ ਨਾ ਉਹਦੇ ਵਿੱਚ ਪਾਣੀ ਪਾ ਦਿੰਦੇ ਸਨ ਉਸ ਬੱਠਲ ਦੇ ਵਿੱਚ, ਉਸ ਬਰਤਨ ਦੇ ਵਿੱਚ, ਤਾਂ ਕਿ ਜਦੋਂ ਸੂਰਜ ਕੱਟਿਆ ਜਾਏਗਾ ਇਹਨੂੰ ਗ੍ਰਹਿਣ ਲੱਗੇਗਾ ਤੇ ਅਸੀਂ ਇਸ ਪਾਣੀ ਵਿੱਚੋਂ ਸੂਰਜ ਨੂੰ ਵੇਖਾਂਗੇ, ਕਿਉਂਕਿ ਸਿੱਧਾ ਦੇਖਿਆ ਨਹੀਂ ਜਾਂਦਾ, ਅੱਖਾਂ ਖਰਾਬ ਹੁੰਦੀਆਂ। ਉਹਦੇ ਵਿੱਚੋਂ ਦੇਖ ਲੈਂਦੇ ਸਨ ਸੂਰਜ ਨੂੰ, ਪਰ ਕਈ ਵਾਰੀ ਵਹਿੰਦਿਆਂ ਵਹਿੰਦਿਆਂ ਉਹ ਪਾਣੀ ਹਿੱਲ ਜਾਂਦਾ ਸੀ ਉਹਦੇ ਵਿੱਚ ਪਿਆ ਹੋਇਆ ਪਾਣੀ। ਜਦੋਂ ਹਿੱਲਦਾ ਸੀ ਲਹਿਰਾਂ ਆਉਂਦੀਆਂ ਸਨ ਤੇ ਨਾਲ ਸੂਰਜ ਵੀ ਹਿੱਲ ਜਾਂਦਾ ਸੀ, ਦਿਸਦਾ ਨਹੀਂ ਸੀ। ਇਸੇ ਤਰ੍ਹਾਂ ਮਨ ਇੱਕ ਪਾਣੀ ਹੈ, ਜਿੰਨਾ ਚਿਰ ਇਹਦੀਆਂ ਲਹਿਰਾਂ ਨਾ ਟਿਕੀਆਂ ਇਹਦੇ ਵਿੱਚੋਂ ਹੀ ਦਿਸਣਾ, ਜਿਹਨੂੰ ਵੇਖਣ ਵਾਸਤੇ ਮਨੁੱਖ ਉਤਾਵਲਾ ਹੋਇਆ ਪਿਆ, ਜਿਹਨੂੰ ਸੁੱਖ ਕਹਿ ਰਿਹਾ ਨਾ ਆਨੰਦ ਪਰਮਾਤਮਾ, ਉਹ ਇਹਦੇ ਵਿੱਚੋਂ ਹੀ ਦਿਸਣਾ, ਬਾਹਰੋਂ ਕਿਤੇ ਨਹੀਂ ਹੈ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਪਰ ਜਿਹਦੇ ਵਿੱਚ ਨਿਧਾਨ ਹੈ ਉਹਦੇ ਉੱਤੇ ਕਾਲਖ ਚੜੀ ਹੋਈ, ਉਹਦੇ ਉੱਤੇ ਢੇਰ ਲੱਗੇ ਹੋਏ ਨੇ ਵਿਚਾਰਾਂ ਦੇ, ਮਿੱਟੀ ਦੇ ਕੜਕਰਕਟ ਕੂੜਾ ਸਾਰਾ ਕੁਝ ਅਸੀਂ ਸਿੱਟ ਦਿੱਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇਸ ਤਰ੍ਹਾਂ ਦਾ ਇੱਕ ਡਸਟਬੀਨ ਬਣਿਆ ਹੋਇਆ ਸਾਡਾ ਮਨ, ਉਹਦੇ ਵਿੱਚ ਜੋ ਆਉਂਦਾ ਅਸੀਂ ਪਵਾਈ ਜਾਂਦੇ ਹਾਂ, ਜੋ ਆਉਂਦਾ ਪਵਾਈ ਜਾਂਦੇ ਹਾਂ। ਸਾਡੇ ਮਨ ਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਕੋਈ ਭੋਜਨ ਛਕਣ ਬਹਿ ਤੇ ਜਿਹੜਾ ਵਰਤਾਉਣ ਵਾਲਾ ਜੋ ਕੁਝ ਲੈ ਕੇ ਆਵੇ ਇੱਕੋ ਹੀ ਭਾਂਡੇ ਵਿੱਚ ਪਵਾਈ ਜਾਈਏ, ਫਿਰ ਉਹਨੂੰ ਕਿਵੇਂ ਛਕਾਂਗੇ। ਇਸ ਲਈ ਇੱਕ ਬੜੀ ਪਿਆਰੀ ਕਹਾਣੀ ਮੈਨੂੰ ਯਾਦ ਆਈ। ਇੱਕ ਪਿੰਡ ਦੇ ਬਾਹਰ ਕੋਈ ਸੱਜਣ ਬੈਠੇ ਸਨ ਤਾਸ਼ ਖੇਡਣ ਵਾਲੇ, ਪੰਜਾਬ ਦੇ ਪਿੰਡਾਂ ਵਿੱਚ ਜਿਨ੍ਹਾਂ ਨੂੰ ਖੁੰਡ ਕਹਿੰਦੇ ਨੇ, ਖੁੰਡਾਂ ਤੇ ਬੈਠੇ ਹੋਏ ਸਨ ਪੰਜ ਸੱਤ ਜਣੇ। ਉਹ ਸਵੇਰ ਤੋਂ ਸ਼ਾਮ ਤੱਕ ਸਾਰੇ ਪਿੰਡ ਦੀ ਖਬਰ ਇਕੱਠੀ ਕਰਦੇ ਸਨ, ਫਿਰ ਉਹਦੀ ਚਰਚਾ ਕਰਦੇ ਸਨ, ਹਰ ਇੱਕ ਘਰ ਬਾਰੇ ਖਬਰਾਂ ਦਿੰਦੇ ਸਨ ਇੱਕ ਦੂਜੇ ਨੂੰ। ਇਹ ਸਾਡੇ ਵਿਚ ਤਰਾਸਦੀ ਏ, ਉਸ ਇਲਾਕੇ ਵਿਚ ਅਸੀਂ ਕੰਮ ਕਰਦੇ ਨਹੀਂ, ਫਿਰ ਇੱਥੇ ਆ ਕੇ ਜ਼ਿਆਦਾ ਕਰਨਾ ਪੈਂਦਾ। ਉੱਥੇ ਲੋਕ ਖਾਲੀ ਬੈਠੇ ਨੇ ਵਿਹਲੇ, ਕੋਈ ਕੰਮ ਨਹੀਂ ਹੈ। ਕੰਮ ਤਾਂ ਹੈ ਪਰ ਉੱਥੇ ਸਰ ਜਾਂਦਾ ਹੈ। ਉਹ ਖਾਲੀ ਸਨ ਤੇ ਕੰਮ ਨਹੀਂ ਸੀ ਮਿਲਦਾ, ਇਸ ਲਈ ਸਾਰੇ ਪਿੰਡ ਦੀ ਖਬਰ ਇਕੱਠੀ ਕਰਕੇ ਫਿਰ ਉਹਦੀ ਉਹਨਾਂ ਨੇ ਚਰਚਾ ਬਣਾਉਣੀ। ਇੱਕ ਵੱਡੀ ਅਖਬਾਰ ਛਪ ਸਕਦੀ ਸੀ। ਉਸੇ ਪਿੰਡ ਵਿਚ ਇੱਕ ਗੁਰਮੁਖ ਰਹਿੰਦਾ ਸੀ, ਕੋਲੋਂ ਬਾਹਰ ਨਿਕਲਿਆ ਸ਼ਾਮ ਨੂੰ, ਕੋਲੋਂ ਗੁਜਰਿਆ ਜਾ ਰਿਹਾ ਸੀ। ਉਹਨਾਂ ਵਿਚੋਂ ਇਕ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਸਿੱਖਾ ਤੂੰ ਵੀ ਸਾਡੇ ਕੋਲ ਬਹਿ ਜਾ ਕਰ, ਕਦੀ ਤੂੰ ਸਾਡੇ ਕੋਲ ਨਹੀਂ ਬਹਿੰਦਾ, ਕੋਲੋਂ ਗੁਜਰ ਜਾਂਦਾ ਸ਼ਾਮ ਨੂੰ ਸੈਰ ਕਰਨ ਵਾਸਤੇ। ਉਹ ਕੋਈ ਭਜਨੀਕ ਗੁਰਮੁਖ ਸੀ, ਨਾਮ ਜਪਣ ਵਾਲਾ। ਉਹ ਰੁਕ ਗਿਆ, ਨੇੜੇ ਆ, ਕਹਿਣ ਲੱਗੇ, ਆ ਦੋ ਚਾਰ ਸਾਡੀਆਂ ਸੁਣ, ਇੱਥੇ ਬੜਾ ਮਸਾਲਾ ਮਿਲਦਾ। ਕਹਿਣ ਲੱਗਾ, ਭਾਈ ਇੱਥੇ ਮੈਂ ਬਹਿ ਬਹਿ ਕੇ ਦੇਖ ਲਿਆ, ਜਿੱਥੇ ਤੁਸੀਂ ਬੈਠੇ ਹੋਏ ਹੋ ਨਾ, ਕੀ ਵੇਖਿਆ? ਕਹਿਣ ਲੱਗੇ, ਮਸਾਲਾ ਮਨ ਵਿਚ ਪਾਉਣਾ ਸੌਖਾ, ਜਿੱਦਣ ਕੱਢਣਾ ਪਏ ਉਦਣ ਪਤਾ ਲੱਗਦਾ, ਨਿਕਲਦਾ ਨਹੀਂ। ਫਿਰ ਲੋਕ ਕਹਿੰਦੇ ਨੇ, ਜੀ ਮਨ ਨਹੀਂ ਟਿਕਦਾ, ਹੁਣ ਕੀ ਕਰੀਏ? ਨਾਮ ਤਾਂ ਜਪਣੇ ਆ, ਮਨ ਨਹੀਂ ਟਿਕਦਾ। ਹੁਣ ਅੰਦਰੋਂ ਗੰਧ ਨਿਕਲੇ ਤੇ ਤਾਂ ਮਨ ਟਿਕੇ, ਜੋ ਇਕੱਠਾ ਕੀਤਾ ਹੋਇਆ। ਇਸ ਲਈ ਉਹਨੇ ਦੂਰੋਂ ਹੀ ਫਤਿਹ ਬੁਲਾ ਦਿੱਤੀ, ਨਮਸਕਾਰ ਕੀਤੀ, ਇਹ ਮਸਾਲਾ ਤੁਹਾਨੂੰ ਬਣ ਆਵੇ, ਮੈਨੂੰ ਬਖਸ਼ ਦਿਓ, ਮੈਂ ਤਾਂ ਪਹਿਲਾ ਮਸਾਂ ਕੱਢ ਰਿਹਾ, ਹਰ ਰੋਜ਼ ਕੱਢਣਾ ਸਵੇਰੇ ਉੱਠ ਕੇ, ਅਜੇ ਵੀ ਨਹੀਂ ਨਿਕਲਿਆ, ਇਹਨੇ ਬਹੁਤ ਤੰਗ ਕੀਤਾ ਹੋਇਆ। ਇਸ ਲਈ ਜਦੋਂ ਕੋਈ ਮਨੁੱਖ ਧਿਆਨ ਵਿਚ, ਸਿਮਰਨ ਵਿਚ ਬਾਣੀ ਪੜ੍ਹਦਾ, ਸਿਮਰਨ ਕਰਦਾ, ਨਾਮ ਜਪਦਾ, ਉਹ ਬੜਾ ਹੈਰਾਨ ਹੋ ਜਾਂਦਾ ਵੀ ਇਹ ਖਿਆਲਾਤ, ਇਹ ਵਿਚਾਰਾਂ ਕਿਧਰੋਂ ਤੁਰੀਆਂ ਹੁੰਦੀਆਂ ਨੇ, ਉਹ ਕਿਤੇ ਨਹੀਂ ਆ ਰਹੀਆਂ, ਅੰਦਰ ਕਿਤੇ ਇਕੱਠੀਆਂ ਕੀਤੀਆਂ ਹੋਈਆਂ ਨੇ ਪਹਿਲਾਂ। ਉਹਦੀ ਸਫਾਈ ਨਾਮ ਕਰ ਰਿਹਾ, ਕਿਉਂਕਿ ਨਾਮ ਦਾ ਸੁਭਾਅ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਉਹਨੇ ਬਾਹਰ ਕੱਢਣਾ ਸਾਰਾ ਕੁਝ। ਇਸ ਲਈ ਉਹਦੀ ਚਿੰਤਾ ਨਹੀਂ ਕਰਨੀ ਚਾਹੀਦੀ, ਜੇ ਉਹਦੀ ਚਿੰਤਾ ਕਰ ਲਈ ਉਹ ਫਿਰ ਵਾਪਸ ਫਿਰ ਵਿਚ ਆ ਜਾਂਦਾ ਹੈ, ਉਹਨੂੰ ਜਾਣ ਦੇਣਾ ਚਾਹੀਦਾ ਹੈ। ਇਸ ਲਈ ਸਤਿਗੁਰਾਂ ਨੇ ਉਪਦੇਸ਼ ਦਿੱਤਾ ਵੀ ਠੀਕ ਹੈ, ਬੰਦੇ ਨੂੰ ਜਿੰਦਾ ਰਹਿਣ ਵਾਸਤੇ ਕੁਝ ਨਾ ਕੁਝ ਲੋਕਾਂ ਕੋਲ ਬਹਿਣਾ ਪੈਂਦਾ ਕਿਤੇ ਨਾ ਕਿਤੇ, ਪਰ ਜਾਂ ਤੇ ਇੰਨਾ ਪਰਫੈਕਟ ਹੋ ਜਾਏ ਮਨੁੱਖ ਕਿ ਜਿੱਥੇ ਬਵੇ ਉਥੋਂ ਦੀ ਮੈਲ ਆਪਣੇ ਅੰਦਰ ਨਾ ਪੈਣ ਦੇ, ਤੇ ਜਾਂ ਫਿਰ ਸੁਚੇਤ ਰਹਿ ਕੇ ਬਈਆ ਪੜਿਆ ਪਾਸ ਵਾਲੀ ਇਸ ਸ਼ਕਤੀ ਨੂੰ ਵਰਤੇ ਜੀਵਨ ਦੇ ਅੰਦਰ। ਇਸ ਲਈ ਸਤਿਗੁਰੂ ਕਹਿੰਦੇ ਨੇ, ਯੋਗੀ ਨੇ ਕਿਹਾ ਤੁਸੀਂ ਇਹਦੀ ਵਰਤੋਂ ਨਹੀਂ ਕਰਦੇ, ਉਸ ਨਾਨਕ ਮਤੇ ਵਾਲੇ ਯੋਗੀ ਨੇ, ਸਤਿਗੁਰਾਂ ਨੇ ਕਿਹਾ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ, ਇਹ ਤੇ ਸੱਪ ਵਿਚਾਰਾ ਜਿਵੇਂ ਬਰਫ਼ ਦੇ ਵਿਚ ਜੰਮ ਜਾਂਦਾ ਹੈ, ਸਮਾਂ ਪਾ ਕੇ ਫਿਰ ਉਹ ਚੱਲ ਪਏਗਾ, ਇਸ ਯੋਗ ਦਾ ਤੁਸੀਂ ਕੀ ਕਰੋਗੇ? ਇਹਦੇ ਅੰਦਰੋਂ ਗੰਦ ਕੱਢੋ ਜਿਹੜਾ ਪਿਆ ਹੋਇਆ। ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਅਨਿੰਨ ਸਿੱਖ, ਆਪਣੇ ਆਸ਼ਿਕ ਸਿੱਖ ਭਾਈ ਲਹਿਣੇ, ਗੁਰੂ ਅੰਗਦ ਦੇਵ ਜੀ ਨੂੰ ਇੱਕ ਦਿਨ ਕਿਹਾ ਕਿ ਆਹ ਜਿਹੜਾ ਮਕਾਨ ਹੈ ਇਹਦੇ ਵਿਚ ਕਈ ਦਿਨ ਸਿੱਖਾਂ ਨੇ ਸਫਾਈ ਕੀਤੀ ਏ, ਪਰ ਇਹਦੀ ਬਦਬੂ ਨਹੀਂ ਜਾ ਰਹੀ। ਕਰਤਾਰਪੁਰ ਵਿਚ ਕਈ ਵਾਰੀ ਸਿੱਖਾਂ ਨੇ ਮਾਂਜਾ ਫੇਰਿਆ, ਇਸ ਕਮਰੇ ਵਿਚੋਂ ਬਦਬੂ ਨਹੀਂ ਜਾਂਦੀ, ਇਹਨੂੰ ਵੇਖ ਚੰਗੀ ਤਰ੍ਹਾਂ। ਭਾਈ ਲਹਿਣਾ ਜੀ ਅੰਦਰ ਗਏ, ਆ ਕੇ ਜਵਾਬ ਦਿੱਤਾ, ਉਹਦੇ ਅੰਦਰ ਇੱਕ ਚੂਹਾ ਮਰਿਆ ਹੋਇਆ ਸੀ ਬੜੇ ਦਿਨਾਂ ਦਾ। ਇਤਿਹਾਸ ਨੇ ਇਹ ਸਾਖੀ, ਜਿੰਨੀਆਂ 11-12 ਸਾਖੀਆਂ ਨੇ ਭਾਈ ਲਹਿਣਾ ਜੀ ਦੇ ਜੀਵਨ ਦੀਆਂ, ਉਹਨਾਂ ਵਿਚੋਂ ਇੱਕ ਇਹ ਵੀ ਸਾਖੀ ਹੈ। ਉਹਦੇ ਅੰਦਰ ਇੱਕ ਚੂਹਾ ਮਰਿਆ ਹੋਇਆ ਸੀ, ਸਤਿਗੁਰਾਂ ਨੇ ਭਾਈ ਲਹਿਣੇ ਨੇ ਚੁੱਕ ਕੇ ਲੈ ਕੇ ਆਂਦਾ। ਕਹਿਣ ਲੱਗਾ, ਸਤਿਗੁਰੂ ਇਹਦੇ ਵਿਚੋਂ ਬਦਬੂ ਕੀ ਜਾਂਦੀ? ਮਾਂਜਾ ਸਾਰੇ ਮਾਰ ਆਉਂਦੇ ਸਨ, ਇਹ ਚੂਹਾ ਤੇ ਚੁੱਕਿਆ ਨੇ ਕਿਸੇ ਨੇ, ਮਾਂਜਾ ਮਾਰਦੇ ਰਹੇ ਨੇ, ਇਹ ਬਦਬੂ ਦਾ ਕਾਰਨ ਇਹ ਚੂਹਾ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ, ਲੈਣਿਆ ਗੱਲ ਬਿਲਕੁਲ ਠੀਕ ਹੈ, ਮਾਂਜਾ ਸਾਰੇ ਲੋਕ ਮਾਰਦੇ ਰਹਿੰਦੇ ਨੇ, ਜਪ ਤਪ ਸਾਰੇ ਕਰਦੇ ਨੇ, ਸੇਵਾ ਸਾਰੇ ਕਰਦੇ ਨੇ, ਪਰ ਹੰਕਾਰ ਦਾ ਚੂਹਾ ਜਿਹੜਾ ਅੰਦਰ ਮਰਿਆ ਉਹ ਕੋਈ ਨਹੀਂ ਕੱਢਦਾ, ਉਥੇ ਪਿਆ ਰਹਿੰਦਾ। ਤੇ ਤੂੰ ਇਹ ਜਿਹੜਾ ਕੱਢ ਕੇ ਲਿਆਇਆ ਨਾ, ਤੇਰੀ ਹੁਣ ਮੈਂ ਡਿਊਟੀ ਲਾਣੀ ਏ ਵੀ ਤੂੰ ਸਿੱਖਾਂ ਦੇ ਮਨਾਂ ਵਿਚੋਂ ਹੰਕਾਰ ਦੇ ਚੂਹੇ ਨੂੰ ਕੱਢਣਾ, ਇਹ ਬਦਬੂ ਨਹੀਂ ਜਾਣ ਦਿੰਦਾ। ਸਤਿਗੁਰਾਂ ਨੇ ਬਾਣੀ ਵਿਚ ਕਿਹਾ ਨਾ ਕਿ ਮੁੱਖ ਤਾਂ ਕਹਿ ਆਵਤ ਦੁਰਗੰਧ, ਇਹ ਬਦਬੂ ਤਾਂ ਜਾਏਗੀ ਵਿਚੋਂ, ਬਦਬੂ ਦੀ ਜੜ ਨਿਕਲੀ ਤੇ ਤਾਂ ਜੀਵਨ ਵਿਚੋਂ ਬਦਬੂ ਹਟੇਗੀ, ਅੰਦਰ ਦੀ ਸਫਾਈ ਹੋਈ। ਧਰਮ ਇਸੇ ਵਾਸਤੇ ਹੋਰ, ਇਹਨੂੰ ਕੁਝ ਨਾ ਸਮਝਣਾ, कि जीवन दे विचों बदबू खत्म हो जाए। सतगुरा ने कहा योगी राज ए नशा तुहानू किन्ना कु चिर ठंड देगा, क्यों पींदे हो? उन्हें भी यह जवाब दिता सी महाराज तां पीने आ, मन कोई नहीं टिकदा इहदे विच समाधि विच, इहदे पीतियां थोड़ा जिहा मन रुक जांदा। सतगुरां ने कहा दिमाग बंद हो जांदा और रुकदा की है, इसलिए नशेई लोग नशा तां मरदे ने। जिहड़ी दात तुसीं इत्थे गुरु साहिब कोलों लैण आए हो ना, किरपा करन सतगुरु, ओ बेचारे उत्थों बाहरों लभ रहे ने। कबीर जी ने कहा है जे इशनान करना ही ते मान सरोवर विच आके कर, गंदियां नालियां विच क्यों ना रहा है? धन गुरु ग्रंथ साहिब कहिंदे छोटे छोटे थावां तों क्यों तू सुख लभ रहा है? खोज दोवां दी इको है, मैं बेनती करांगा, खोज उन्हां दी भी यही है जेडे गलासी फड़ के बैठे हुए ने। पिछे कारण उन्हां दे भी यही मन टिके, क्योंकि मन टिके ते तां सुख आवे। लभ तां सुख रहे ने, पर कबीर जी ने कहा पोखर पोखर ढूंढते भलो न कहे कोई। कबीर समुंद ना छोड़िए, जे इशनान ही करना है ते दरिया विच करना चाहिए, साफ पानी विच, गंदे नाले विच क्यों नहाउणा होया? गंदा नाला ते होर गंदिया कर देगा। यतन तां उह भी लोग कर रहे ने जेड़े बाहरों मन नूं सुकून दे रहे ने, पर फर्क इना है गंदे नाले विच इशनान कर रहे ने। दसो हुण गंदा नाला किवें सानूं साफ करेगा जेड़ा खुद ही गंदा है? शराब सानूं सुख किवें देवेगा जेड़ा खुद दुख विचों निकलिया है, जेड़ा कई छोटे छोटे किरमां दा जूस है, वह किवें सानूं देगा आनंद? इसलिए इत्थे एक वड्डा नशा जो एक बारी किसी ने पी लिया, नाम खुमारी नानका चढ़ी रहे दिन रात। बाबा जी ने जवाब दिता उस जोगी नूं, है वड्डा सी, बाबा मन मतवारो नाम रस पीवै सहज रंग रच रहा, ऐ निस बनी प्रेम लिव लागी शब्द अनाहत गया। वह बुजुर्ग सी बंदा जिन्हें गुरु साहब नूं कहा सी नशे नाल समाधि लगदी, पर मेरे सतगुरु किन्ने वड्डे ने। एवें नहीं कहा भी सब ते वड्डा सतगुरु नानक, ओदी उम्र दा लिहाज रख के ते उन्हूं बाबा कह रहे ने सत्कार नाल, भावे ओ शराब भी वरत रहा सी। वेखो किन्नी निम्रता है, अदब किन्ना है, भय किन्ना है। उन्हूं उल्ट भी खरवे शब्द भी बोले जा सकते सन, पर ओ प्यार नाल बोलिया सी, इस करके सतगुरां ने उन्हूं बाबा कहा। वड्डी उम्र दा सी बाबा, मन मतवारो मेनू ए पीण दी लोड़ नहीं तुहाडे दी, मैं अंदरों कढ के पी लिया है। ए जुगत है कुछ किसे नशे नूं पीण दी। इसलिए गुरु साहिब ने कहा कि कोई इस तरह दा नशा पी जिहड़ा एक बारी पी लईए परत के लवे ना। ते कलगियां वाले ने बाहरों बना के दिता, बाटे विच घोल के सिख नूं दिता, पाया मूंह विच, ते जिन्हां ने पीता उन्हां नूं जरूर पता होगा फर्क पैंदा कि नहीं पैंदा जीवन विच। जिन्हां ने पीता वह जानते ने, कदी पी के देख लेना। आप साखी दे दिन आउंदे ने, अमृत दे दिन आ रहे ने। ए नहीं भी उदों अमृत सी ते हुण नहीं है। जिन्हां ने पीता उन्हां नूं देख लेना, पुछ के इन्हें कुछ अंतर पाया कि नहीं। वखरी गल ए पी के असी उन्हूं संभालिया ना होवे। एक दिन पी लिया सी, एक बारी ए जरूर अखां खोलेगा, परत के असी ओ कीता नहीं जो कुछ कहा गया सी उत्थे, इसलिए ओ फिका पै गया, इसलिए ओ क्रोध बन गया। याद रखिए ए एक इस तरह की दवाई है, एक इस तरह का परहेज है अमृत। जे ते नू लैके पाल लिया फिर ते सुख देगा, इरेक्शन भी कर सकता है। जे नू असी उस तरह ढंग दे नाल जिवें गुरु ने दिता है उसे ढंग नाल जिंदगी नू जीविया ना, ते फिर उल्टा प्रभाव क्रोधित भी कर सकता है, चंचल भी कर सकता है, बेचैन भी कर सकता है। ये दोवें संभावनावां ने। इस करके इस रस की गल की सतगुरां ने, अज माया शब्द वरत्या। कहन लगे माया दे अर्थ ने दो चीजां दा जोड़, संसार दा रस माया, निरंकार दा रस गुरबाणी। ਸ਼ੇਰ ਤੇ ਬੱਕਰੀ ਜਿੱਥੇ ਇਕੱਠੇ ਹੋ ਗਏ, ਸ਼ੇਰ ਦਾ ਅਰਥ ਆਤਮਾ, ਕਹੋ ਕਬੀਰ ਇਹ ਰਾਮ ਕੀ ਅੰਸ਼, ਬੱਕਰੀਆਂ ਦਾ ਅਰਥ ਆ ਸਰੀਰ ਦੇ ਜਿੰਨੇ ਇੰਦਰੇ ਨੇ। ਕਬੀਰ ਜੀ ਨੇ ਤਾਂ ਹੀ ਇੱਕ ਸ਼ਬਦ ਵਿੱਚ ਕਿਹਾ ਸੀ, ਮੈਂ ਹੈਰਾਨ ਹੋ ਗਿਆ। ਉਹ ਕਹਿੰਦਾ ਵੇਖੋ ਸੰਸਾਰ ਦੇ ਲੋਕੋ, ਅਜੀਬ ਗੱਲ, ਇਹ ਤਾਂ ਸੁਣਿਆ ਸੀ ਵੀ ਸ਼ੇਰ ਬੱਕਰੀਆਂ ਚਾਰਦੇ ਨੇ, ਆ ਬੱਕਰੀਆਂ ਸ਼ੇਰ ਚਾਰਦੀਆਂ ਫਿਰਦੀਆਂ ਨੇ। ਬੱਕਰੀਆਂ ਦਾ ਅਰਥ ਆ ਅੱਖਾਂ, ਨਾਸਕਾ, ਜ਼ੁਬਾਨ, ਆ ਕੰਨ ਜਿਹੜੇ ਨੇ ਇਹ ਬੱਕਰੀਆਂ ਨੇ, ਤੇ ਆਤਮਾ ਜਿਹੜੀ ਏ ਬੰਦੇ ਦੀ ਜੋਤ ਜਿਹੜੀ ਏ ਉਹ ਸ਼ੇਰ ਏ, ਤੇ ਬੱਕਰੀਆਂ ਜਿਹੜੀਆਂ ਨੇ ਸ਼ੇਰ ਤੇ ਭਾਰੂ ਹੋ ਗਈਆਂ ਨੇ। ਜਿਵੇਂ ਅੱਖਾਂ ਕਹਿੰਦੀਆਂ ਨੇ ਉਹ ਅੰਦਰਲਾ ਕਰ ਰਿਹਾ ਹੈ, ਜਿਵੇਂ ਜ਼ੁਬਾਨ ਕਹਿੰਦੀ ਉਹ ਅੰਦਰਲਾ ਕਰ ਰਿਹਾ ਹੈ। ਇਹ ਤੇ ਬੜਾ ਗੜਬੜ ਹੋ ਗਿਆ ਜੀਵਨ ਵਿੱਚ, ਬੜਾ ਦੁੱਖ ਆ ਗਿਆ ਤੇ ਬੜਾ ਉਲਟ ਹੋ ਗਿਆ ਸਾਰਾ ਹੀ ਸਿਸਟਮ ਜੀਵਨ ਦਾ। ਇਹ ਬੱਕਰੀਆਂ ਸ਼ੇਰ ਤੇ ਭਾਰੂ ਹੋ ਗਈਆਂ ਨੇ, ਇਸ ਲਈ ਸਤਿਗੁਰੂ ਨੇ ਬਾਣੀ ਦੇ ਵਿੱਚ ਉਸ ਅੰਦਰਲੇ ਸ਼ੇਰ ਨੂੰ ਜਗਾਉਣ ਦਾ ਉਪਦੇਸ਼ ਦਿੱਤਾ, ਉਹਨੂੰ ਜਗਾ ਤਾਂ ਕਿ ਉਹ ਆਪਣੇ ਰਾਜ ਨੂੰ ਪ੍ਰਬੰਧ ਵਿੱਚ ਲੈ ਸਕੇ, ਉਹ ਇਨ੍ਹਾਂ ਤੇ ਅਧਿਕਾਰ ਜਮਾਏ, ਇਨ੍ਹਾਂ ਤੋਂ ਕੰਮ ਲਵੇ। ਇਸ ਲਈ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਕਿ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ। ਇਹ ਦੋ ਤਰ੍ਹਾਂ ਦੀ ਅੱਗ ਹੈ, ਉਧਰ ਦਾ ਅਰਥ ਹੈ ਪੇਟ, ਜਿਹੜੀ ਅਗਨ ਮਾਤਾ ਦੇ ਪੇਟ ਅੰਦਰ ਸੀ ਉਸੇ ਤਰ੍ਹਾਂ ਇਸੇ ਜਗਤ ਵਿੱਚ ਮਾਇਆ ਦੀ ਅਗਨ ਹੈ। ਇਹਦਾ ਅਰਥ ਕੀ ਹੋਇਆ? ਇਹਦਾ ਅਰਥ ਸਤਿਗੁਰੂ ਇੱਕ ਹੋਰ ਇਸ਼ਾਰਾ ਕਰ ਰਹੇ ਨੇ, ਤੂੰ ਮਾਤਾ ਦੇ ਪੇਟ ਵਿੱਚ ਸੀ ਉਥੇ ਵੀ ਅਗਨ ਸੀ, ਹੁਣ ਤੂੰ ਜਨਮ ਲੈ ਲਿਆ ਇੱਥੇ ਵੀ ਅਗਨ ਹੈ। ਇਹਦਾ ਭਾਵ ਕੀ ਹੋਇਆ? ਉਥੋਂ ਤੂੰ ਜਨਮ ਲੈ ਕੇ ਇੱਥੇ ਆਇਆ ਹੈ, ਅਜੇ ਇੱਕ ਜਨਮ ਤੂੰ ਹੋਰ ਲੈਣਾ ਹੈ, ਇੱਥੇ ਵੀ ਅਗ ਹੈ, ਇਹਦੇ ਤੋਂ ਵੀ ਅੱਗੇ ਜਨਮ ਲੈਣਾ ਹੈ। ਇੱਕ ਜਨਮ ਤੇਰਾ ਹੋ ਗਿਆ ਹੈ, ਇੱਕ ਜਨਮ ਤੈਨੂੰ ਮਾਂ ਨੇ ਦਿੱਤਾ ਹੈ, ਹੁਣ ਅਗਲਾ ਜਨਮ ਤੂੰ ਆਪਣੇ ਆਪ ਵਿੱਚੋਂ ਗੁਰੂ ਦੇ ਰਾਹੀਂ ਦੇਣਾ ਹੈ ਆਪਣੇ ਆਪੇ ਨੂੰ। ਇਸ ਲਈ ਦੋ ਜਨਮ ਨੇ, ਦਵਿਜ ਤਾਂ ਹੀ ਕਿਹਾ ਗਿਆ ਜਿਹਦੇ ਦੋ ਜਨਮ ਹੋ ਜਾਣ। ਇੱਕ ਜਨਮ ਪਹਿਲਾਂ ਹੋਇਆ ਸੀ, ਦੂਸਰਾ ਜਨਮ ਆਪਣੀ ਚੇਤਨਾ ਦਾ ਜਨਮ ਹੋਣਾ, ਆਪਣੇ ਅੰਦਰੋਂ ਉਸ ਸਾਰੇ ਨੂੰ ਜਨਮ ਦੇ ਦੇਣਾ ਜੋ ਸਾਡੇ ਵਿੱਚ ਲੁਕਿਆ ਹੋਇਆ, ਜਿਹੜਾ ਸਾਡੇ ਵਿੱਚੋਂ ਪ੍ਰਗਟ ਹੋਣਾ ਚਾਹੁੰਦਾ। ਇਸ ਲਈ ਉਥੇ ਵੀ ਅਗਨ ਸੀ, ਉਥੇ ਅਗਨ ਸੀ ਮਾਂ ਦੇ ਗਰਭ ਵਿੱਚ ਪੇਟ ਵਿੱਚ, ਉਥੋਂ ਤੂੰ ਜਨਮ ਲਿਆ, ਹੁਣ ਇੱਥੇ ਸੰਸਾਰ ਵਿੱਚ ਤੈਸੀ ਬਾਹਰ ਮਾਇਆ, ਇੱਥੇ ਮਾਇਆ ਦੀ ਅਗਨ ਹੈ, ਅਜੇ ਵੀ ਤੂੰ ਗਰਭ ਵਿੱਚ ਏ, ਹੁਣ ਤੂੰ ਗੁਰੂ ਨਾਲ ਸੰਬੰਧ ਜੋੜ। ਉਥੇ ਤੇਰਾ ਜਨਮ ਹੋਇਆ ਸੀ ਮਾਤਾ ਪਿਤਾ ਦੇ ਸੰਯੋਗ ਨਾਲ, ਹੁਣ ਤੇਰਾ ਜਨਮ ਹੋਏਗਾ ਗੁਰੂ ਤੇ ਤੇਰੇ ਸੰਯੋਗ ਨਾਲ। ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਯੋਗ, ਹੁਣ ਤੈਨੂੰ ਗੁਰੂ ਨਾਲ ਸੰਪਰਕ ਕਰਨਾ ਪਏਗਾ, ਉਹਦੇ ਨਾਲ ਸੰਬੰਧ ਕਰਨਾ ਪਏਗਾ, ਉਹਦਾ ਪੱਲਾ ਫੜਨਾ ਪਏਗਾ, ਫਿਰ ਤੇਰੇ ਵਿੱਚੋਂ ਤੇਰੇ ਆਪੇ ਦਾ ਜਨਮ ਹੋਏਗਾ, ਫਿਰ ਤੈਨੂੰ ਪਤਾ ਲੱਗੇਗਾ ਕਿ ਸਤਿਗੁਰ ਕੈ ਜਨਮੈ ਗਵਣ ਮਿਟਾਇਆ, ਗੁਰੂ ਨੇ ਜਨਮ ਦਿੱਤਾ ਹੈ ਉਹਨੂੰ। ਇਸ ਲਈ ਤਾਂ ਹੀ ਤੇ ਦੁੱਖ ਬਣਿਆ ਹੋਇਆ, ਪਹਿਲਾਂ ਜਨਮ ਨਹੀਂ ਸੀ ਲਿਆ ਉਦੋਂ ਵੀ ਬੰਦਾ ਦੁਖੀ ਰਹਿੰਦਾ, ਸਤਿਗੁਰੂ ਕਹਿੰਦੇ ਅਜੇ ਵੀ ਤਾਂ ਦੁਖੀ ਏ ਨਾ, ਦੁੱਖ ਦਾ ਕਾਰਨ ਕੀ ਏ? ਅਜੇ ਮਨੁੱਖ ਗਰਭ ਵਿੱਚ ਜਨਮ ਨਹੀਂ ਹੋਇਆ ਦਾ, ਜਿੰਨਾ ਚਿਰ ਨਵਾਂ ਜਨਮ ਜੀਵਨ ਜਨਮ ਨਹੀਂ ਲੈਂਦਾ ਦੁੱਖ ਇੱਥੇ ਬਣੇ ਹੀ ਰਹੇਗਾ। ਜਿਉਂ ਹੀ ਜਨਮ ਹੋਇਆ, ਜਿਨ੍ਹਾਂ ਦਾ ਜਨਮ ਹੋਇਆ ਉਨ੍ਹਾਂ ਦੇ ਬਾਰੇ ਗੁਰਬਾਣੀ ਨੇ ਕਿਹਾ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਯੂ ਮਨ ਪੁਰਖ ਵਿਧਾਤਾ, ਸੰਤਨ ਕੀ ਸਰਣਾਈ। ਇਸ ਲਈ ਇਥੋਂ ਅਜੇ ਅਸੀਂ ਰਾਹ ਵਿਚ ਖੜੇ ਹੋਏ ਹਾਂ, ਜਨਮ ਕੋਈ ਨਹੀਂ ਹੋਇਆ ਸਾਡਾ, ਜਨਮ ਤਾਂ ਹੋਣਾ ਵੀ ਗੁਰੂ ਨਾਲ ਸੰਪਰਕ ਹੋਏਗਾ। ਸਤਿਗੁਰੂ ਅਗਲੇ ਬਚਨ ਕਹਿੰਦੇ, ਮਾਇਆ ਅਗਨ ਸਭ ਇਕੋ ਜਿਹੀ, ਕਰਤੈ ਖੇਲ ਰਝਾਇਆ। ਇਹ ਮਾਇਆ ਦੀ ਅਗਨ ਜਿਹੜੀ ਬਾਹਰ ਹੈ ਤੇ ਉਹ ਜਿਹੜੀ ਮਾਇਆ, ਉਹ ਜਿਹੜੀ ਅਗਨ ਸੀ ਪਹਿਲੀ, ਇਹ ਦੋਵੇਂ ਇਕੋ ਜਿਹੀਆਂ ਨੇ, ਥਾਂ ਵੀ ਇਕੋ ਜਿਹੇ ਨੇ, ਉਥੇ ਵੀ ਤੂੰ ਸੜ ਰਿਹਾ ਸੀ ਇੱਥੇ ਵੀ ਸੜ ਰਿਹਾ। ਹੁਣ ਗੁਰੂ ਅੱਗੇ ਅਰਦਾਸ ਕਰ ਵੀ ਮੈਨੂੰ ਇਥੋਂ ਹੋਰ ਜਨਮ ਦੇ ਦੇ, ਇੱਥੇ ਤਾਂ ਦੁੱਖ ਹੀ ਦੁੱਖ ਹੈ, ਇੱਥੇ ਤਾਂ ਅਸੀਂ ਬੜੇ ਵੇਖੇ ਨੇ, ਸਾਡੇ ਤੋਂ ਪਹਿਲਾਂ ਆਏ, ਤਵਾਰੀਖ ਭਰੀ ਪਈ ਏ ਲੋਕਾਂ ਦੇ ਨਾਲ, ਉਨ੍ਹਾਂ ਨੇ ਜਨਮ ਲਿਆ, ਜਿੰਦਾ ਰਹੇ, ਖਾਂਦੇ ਪੀਂਦੇ ਰਹੇ, ਮਰ ਗਏ, ਕੁਝ ਵੀ ਨਹੀਂ ਬਣਿਆ, ਮਿੱਟੀ ਖਾ ਗਈ ਉਨ੍ਹਾਂ ਨੂੰ। ਇਸ ਲਈ ਗੁਰੂ ਨੂੰ ਕਹਿ ਵੀ ਮੈਨੂੰ ਮਿੱਟੀ ਖਾਣ ਤੋਂ ਪਹਿਲਾਂ ਤੂੰ ਮੈਨੂੰ ਕੋਈ ਨਵਾਂ ਜਨਮ ਦੇ ਦੇ, ਸਰੀਰ ਨੂੰ ਤਾਂ ਮਿੱਟੀ ਨੇ ਖਾਣਾ ਹੈ, ਇਸ ਲਈ ਬੜੇ ਬੜੇ ਆਏ, ਉਹਨਾਂ ਦੀ ਤਵਾਰੀਖ ਭਰੀ ਪਈ ਹੈ। ਇਸ ਸੰਸਾਰ ਦੇ ਵਿੱਚ ਸਾਡੇ ਤੋਂ ਪਹਿਲਾਂ ਅਰਬਾਂ ਲੋਕ ਆਏ ਨੇ ਜਿਨ੍ਹਾਂ ਨੇ ਨਵਾਂ ਜਨਮ ਨਹੀਂ ਲਿਆ। ਉਹ ਮਰੇ ਹੋਏ ਜਨਮੇ, ਮਰੇ ਹੋਏ ਜਿੰਦਾ ਰਹੇ, ਮਰਿਆ ਹੋਇਆਂ ਨੇ ਸਵਾਸ ਲਏ ਤੇ ਮਰੇ ਹੋਏ ਮਰ ਗਏ। ਕਦੀ ਕਦੀ ਕੋਈ ਜਿੰਦਾ ਮਨੁੱਖ ਮਰਦਾ ਹੈ, ਜਿਹੜਾ ਜਿਉਂਦਾ ਹੈ ਤੇ ਫਿਰ ਉਹਦੀ ਮੌਤ ਹੁੰਦੀ ਹੈ। ਇਹ ਤਾਂ ਕੋਈ ਮੌਤ ਹੈ ਹੀ ਨਹੀਂ, ਮੁਰਦਿਆਂ ਦੀ ਤੇ ਮੌਤ ਹੋ ਰਹੀ ਹੈ, ਇਹ ਮੁਰਦੇ ਹੀ ਮਰ ਰਹੇ ਨੇ ਸਾਰੇ। ਇਹ ਤਾਂ ਕੋਈ ਮਰਨ ਦਾ ਵੀ ਸਵਾਦ ਨਹੀਂ ਹੈ, ਕਿਉਂਕਿ ਪਹਿਲੇ ਹੀ ਮਰਿਆ ਹੋਇਆ ਮਨੁੱਖ। ਸਾਹਿਬ ਕਹਿੰਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਸ ਕਰਕੇ ਸਾਰੀ ਖੇਡ ਉਹਨੇ ਰਚਾਈ, ਕਰਤਾ ਖੇਡ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਦੋਂ ਉਹਦਾ ਭਾਣਾ ਹੋਇਆ ਉਦੋਂ ਜਨਮ ਮਿਲਿਆ, ਪਰਿਵਾਰ ਮਿਲ ਗਿਆ, ਰਿਸ਼ਤੇਦਾਰ ਮਿਲ ਗਏ, ਸਹਾਇਕ ਮਿਲ ਗਏ, ਪਰ ਕੀ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਇੱਕ ਅਗਨ ਵਿੱਚੋਂ ਨਿਕਲਿਆ ਸੀ, ਦੂਸਰੀ ਅਗਨ ਨੇ ਲਿਵ ਤੋੜ ਦਿੱਤੀ। ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਹੁਕਮ ਵਰਤਾਇਆ, ਆਪਣੀ ਸ਼ਕਤੀ ਦੀ ਵਰਤੋਂ ਕੀਤੀ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਕਿਹਨੂੰ ਕਹਿੰਦੇ ਨੇ, ਇਹ ਖੈਰ ਵਿਸ਼ਾ ਬਹੁਤ ਲੰਬਾ ਹੈ, ਮਾਇਆ ਕਿਹਨੂੰ ਕਹਿੰਦੇ ਕਿਸੇ ਦਿਨ ਅਗਲੇ ਸਮੇਂ ਵਿੱਚ ਅਰਜ਼ ਕਰਾਂਗਾ। ਮਾਇਆ ਦੇ ਅਰਥ ਨੇ ਜਿਹੜੀ ਚੀਜ਼ ਨਾਲ ਰੱਬ ਭੁੱਲ ਜਾਏ ਉਹਨੂੰ ਮਾਇਆ ਕਹਿੰਦੇ ਨੇ, ਭਾਵੇਂ ਉਹ ਕੋਈ ਵੀ ਹੋਵੇ। ਜਿਹੜੀ ਚੀਜ਼ ਨਾਲ ਪਰਮਾਤਮਾ ਭੁੱਲਦਾ ਹੈ ਨਾ, ਧਰਮ ਤੋਂ ਲੈ ਕੇ ਸੰਸਾਰ ਦੇ ਸਾਰੇ ਰਸ, ਜਿਹੜੀ ਚੀਜ਼ ਨਾਲ ਰੱਬ ਭੁੱਲ ਜਾਏ ਉਹਨੂੰ ਕਹਿੰਦੇ ਨੇ ਮਾਇਆ। ਕਿਉਂਕਿ ਗੁਰੂ ਸਾਹਿਬ ਕਹਿ ਰਹੇ ਨੇ ਇਹ ਮਾਇਆ, ਮਹਾਰਾਜ ਕਿਹੜੀ ਮਾਇਆ, ਕਿਹਨੂੰ ਕਹਿੰਦੇ ਨੇ, ਜਿੱਤ ਹਰ ਵਿਸਰੈ ਜਿਹਦੇ ਨਾਲ ਪਰਮਾਤਮਾ ਭੁੱਲਦਾ ਹੈ। ਮੋਹ ਉਪਜੈ ਭਾਉ ਦੂਜਾ ਲਾਇਆ, ਸੰਸਾਰ ਦੀ ਪਕੜ ਵੱਧ ਜਾਂਦੀ, ਮਨ ਦੁਬਧਾ ਵਿੱਚ ਪੈ ਜਾਂਦਾ ਹੈ। ਤੇ ਅਖੀਰ ਤੇ ਕਿਹਾ, ਜਿਨ੍ਹਾਂ ਤੇ ਕਿਰਪਾ ਹੋ ਗਈ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਲਿਵ ਟੁੱਟਣ ਕਰਕੇ ਮਾਇਆ ਵਾਪਰੀ ਸੀ, ਲਿਵ ਜੁੜਨ ਕਰਕੇ ਮਾਇਆ ਦੀ ਅਗਨ ਬੁਝੇਗੀ। ਪਹਿਲਾਂ ਕਿਹਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਫਿਰ ਕਿਹਾ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਹਜ਼ੂਰ ਕਹਿ ਰਹੇ ਨੇ, ਕਹਿ ਨਾਨਕ ਇਹ ਲਿਵ ਕਿਵੇਂ ਲੱਗੇਗੀ? ਕਹਿਣ ਲੱਗੇ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੇ ਵਿੱਚ ਮਾਇਆ ਪਾਇਆ। ਇਹ ਹੈ ਪ੍ਰਯੋਜਨ ਕਿ ਅੱਗ ਤੇ ਪਾਣੀ ਇਕੱਠਾ ਕਿਵੇਂ ਕੰਮ ਕਰੇ, ਪਦਾਰਥ ਤੇ ਪਰਮਾਤਮਾ ਕਿਵੇਂ ਇਕੱਠੇ ਹੋਣ, ਸੰਸਾਰ ਤੇ ਧਰਮ ਕਿਵੇਂ ਇਕੱਠਾ ਹੋ ਜਾਏ, ਦੋਵੇਂ ਚੀਜ਼ਾਂ ਕਿਵੇਂ ਜੁਗਤ ਬਣੇ ਇਨ੍ਹਾਂ ਦੀ, ਸਿੰਘ ਤੇ ਬੱਕਰੀ ਕਿਵੇਂ ਇਕੱਠੇ ਹੋ ਜਾਣ। ਇਹ ਜੁਗਤ ਗੁਰੂ ਸਾਹਿਬ ਨੇ ਸਿਖਾਈ, ਸ਼ਬਦ ਇਨ੍ਹਾਂ ਦੋਵਾਂ ਦੇ ਉੱਤੇ ਜੁਗਤ ਦਾ ਕੰਮ ਕਰਦਾ ਹੈ, ਦੋਵੇਂ ਚੀਜ਼ਾਂ ਇਕੱਠੀਆਂ ਰੱਖਦਾ ਹੈ, ਸੰਸਾਰ ਸਰੀਰ ਤੇ ਆਤਮਾ, ਗੁਰੂ ਤੇ ਸੰਸਾਰ। ਗੁਰੂ ਦਾ ਉਪਦੇਸ਼ ਆਮ ਤੌਰ ਤੇ ਇਨ੍ਹਾਂ ਦੀ ਬਣਤ ਨਹੀਂ ਬਣਦੀ ਆਪਸ ਵਿੱਚ, ਇਸ ਕਰਕੇ ਇਨ੍ਹਾਂ ਦੋਵਾਂ ਦੇ ਇਕੱਠੇ ਰਹਿਣਾ, ਤਿੰਨੇ ਵਿੱਚ ਮਾਇਆ ਪਾਇਆ, ਉਨ੍ਹਾਂ ਨੂੰ ਮਾਇਆ ਦੇ ਵਿੱਚ ਰਹਿੰਦੇ ਇਹ ਪ੍ਰਾਪਤੀ ਹੋ ਗਈ। ਗੁਰੂ ਅਮਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਮਾਇਆ ਦੇ ਅਰਥ ਕੀਤੇ, ਜਿਹੜੀ ਚੀਜ਼ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਭੁੱਲੇ, ਭਾਵੇਂ ਉਹ ਕੁਝ ਵੀ ਹੋਵੇ, ਸਤਿਗੁਰੂ ਕਹਿੰਦੇ ਉਹ ਮਾਇਆ ਹੈ। ਪਰ ਜਿਨ੍ਹਾਂ ਨੇ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਪ੍ਰਭੂ ਦੇ ਨਾਮ ਵਿੱਚ ਜੁੜ ਗਈ ਹੈ, ਉਨ੍ਹਾਂ ਨੇ ਮਾਇਆ ਦੇ ਵਿੱਚ ਹੀ ਆਪਣੇ ਜੀਵਨ ਦੀ ਜੁਗਤ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹਾਸਲ ਕਰ ਲਿਆ। ਇਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਖਿਮਾ ਕਰਨੀ। ਸਤਿਗੁਰੂ ਕਿਰਪਾ ਕਰਨ, ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।